ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਤੇਰੇ ਜਿਹਾ ਨਾ ਜਗਤ ਵਿੱਚ ਕੋਈ ਮੈਂ ਸਾਰੇ ਦਰ ਦੇਖੇ ਮਾਲਕਾ ਜਿਹਾ ਨਾ ਜਗਤ ਵਿੱਚ ਕੋਈ ਸਾਰੇ ਦਰ ਦੇਖੇ ਮਾਲਕਾ ਜਿਹਾ ਨਾ ਜਗਤ ਵਿੱਚ ਕੋਈ ਸਾਰੇ ਦਰ ਦੇਖੇ ਮਾਲਕਾ ਤੇਰੇ ਜਿਹਾ ਨਾ ਜਗਤ ਵਿੱਚ ਕੋਈ ਸਾਰੇ ਦਰ ਦੇਖੇ ਮਾਲਕਾ लगन अपार अनूप रामदास पुर हरहा नानक गसमल जाहे हरहा नानक गसमल जाहे नाय रामदास सार जिथे सबे धाम जुगो जुग अटल साहिब श्री गुरु ग्रंथ साहिब आदि हजूरी विच जुड़ बैठी गुरु प्यारी सत्संग जीओ आओ समाई पाई गुरु चरणा नाल जुड़दे हुए फतेह दा सिमरन करिए वाहिगुरु जी का खालसा वाहिगुरु जी की फतेह। सतगुरु महाराज जी की अपार बख्शिश होई है कलयुग के भयानक समय के अंदर सिद्ध सलाह दियां घड़ियां प्राप्त होईयां ने। इस वेले आप जी संसारक धंधियां दा त्याग करके गुरु दरबार विच सत्संग दे लाभ प्राप्त करन वास्ते आए हैं। पूरा पूरा लाभ उठाउण वास्ते मन चित बिरतियां एकाग्र करके गुरु शब्द नाल जुड़ो ताकि यह श्वास लेखे विच लग जाए। हुणे हुणे आप जी भाई हरपाल सिंह जी स्नेही पासों प्यार नाल रस पिने कीर्तन सरवण कर रहे सी, जो बाकी समय है इस नूं ही सफल करिए। इस संसार दे अंदर सब तो उच्चा ते सुचा जो कल्याणकारी उपदेश है वो समर्थ सतगुरु का है। सहबाणी विच फरमान करते ने पूरे गुरु का सुन उपदेश पार ब्रह्म निकट कर पेख। जे उपदेश सुनना है पूरे गुरु का समर्थ गुरु का जेड़े समर्थ गुरु नूं छड़ के इधर उधर भटकते हैं। भाई साहब भाई गुरदास जी फरमान करते ने त्रिक सरवण उपदेश बिन सुन सुत ना करनी। जेड़े प्यारे सच्चे उपदेश तो खाली ने उन्हां दे सरवण भी त्रकार योग ने। जिथे सिर नूं त्रकार पाई अखां नूं त्रकार पाई उत्थे कन्नां नूं भी त्रकार पाई है। शब्द इस प्रकार है त्रिक सिर जो गुरु नानक वैगुरु लगै ना चरणी। त्रिक लोइण गुरु दर्श बिन वेखै पर तरणी। त्रिक सरवण उपदेश बिन सुन सुत ना तरणी। त्रिक जेहबा गुर शब्द बिन होर मंत्र सिमरनी। बिन सेवा त्रिक हाथ पैर होर निर्फल करनी। पीर मृता पिरहणी सुख सतगुर शरणी। सो सानू समर्थ गुरु का उपदेश सरवण करना चाहिए। ਸਮਰੱਥ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ, ਜਿਨ੍ਹਾਂ ਨੂੰ ਸਮਰੱਥ ਗੁਰੂ ਦੀ ਸ਼ਰਨ ਪ੍ਰਾਪਤ ਹੋ ਗਈ। ਸਾਹਿਬ ਕਹਿੰਦੇ ਗੁਰ ਪੂਰਾ ਭੇਟਿਓ ਵੱਡ ਭਾਗੀ। ਇਹ ਸਮਰੱਥ ਗੁਰੂ ਪੂਰਾ ਗੁਰੂ ਐਵੇਂ ਨਹੀਂ ਪਿਆਰਿਓ ਮਿਲ ਜਾਂਦਾ, ਐਸੇ ਨਹੀਂ ਮਿਲਾਪ ਹੋ ਜਾਂਦਾ। ਬਹੁਤ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਗੁਰਪੂਰਾ ਭੇਟਿਓ ਵੱਡ ਭਾਗੀ ਮਨੇ ਪਿਆ ਪਰਗਾਸਾ। ਇਹ ਨਿਸ਼ਾਨੀ ਹੈ ਕਿ ਜਿਹੜਾ ਸਾਡੇ ਮਨ ਦਾ ਅੰਧਕਾਰ ਹੈ ਉਹ ਗੁਰੂ ਦੀ ਕਿਰਪਾ ਦੁਆਰਾ ਦੂਰ ਹੋ ਜਾਂਦਾ। ਜਿੰਨਾ ਚਿਰ ਮਨ ਦਾ ਅੰਧਕਾਰ ਦੂਰ ਨਹੀਂ ਹੁੰਦਾ, ਮਨ ਸ਼ਾਂਤ ਨਹੀਂ ਹੋਇਆ ਕਰਦਾ। ਇਸ ਕਰਕੇ ਸਤਿਗੁਰੂ ਦੀ ਕਿਰਪਾ ਦੁਆਰਾ ਹੀ ਮਨ ਦਾ ਅੰਧਕਾਰ ਦੂਰ ਹੁੰਦਾ, ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਤਿੰਨ ਲੋਕ 14 ਭਵਨਾਂ ਦੇ ਅੰਦਰ ਜੋ ਸਭ ਤੋਂ ਵੱਡਾ ਸੁੱਖ ਮੰਨਿਆ ਗਿਆ ਹੈ ਉਹ ਹੈ ਮਨ ਦੀ ਸ਼ਾਂਤੀ। ਔਰ ਜੇ ਮਨ ਸ਼ਾਂਤ ਹੀ ਨਹੀਂ, ਸਾਰੇ ਸੁੱਖ ਪ੍ਰਾਪਤ ਕਰਕੇ ਵੀ ਪਿਆਰ ਇਹ ਸੁਖੀ ਨਹੀਂ, ਪਰੇਸ਼ਾਨ ਹੈ। ਗੁਰੂ ਬਾਬਾ ਜੀ ਬਾਣੀ ਵਿੱਚ ਬਚਨ ਫਰਮਾਨ ਕਰਦੇ ਨੇ, ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇਸੇ ਸੁਖ ਮਾਣ ਦਾ ਕਿਸ਼ਨਾਹੇ ਵਸੂਰੇ, ਸੋ ਪ੍ਰਭ ਚਿਤ ਨ ਆਵੇ ਵਿਸ਼ਤਾ ਕੇ ਕੀਰੇ, ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਤੀਰੇ। ਮਨ ਸ਼ਾਂਤ ਹੁੰਦਾ ਹੈ ਨਾਮ ਨਾਲ, ਨਾਮ ਦੀ ਬਖਸ਼ਿਸ਼ ਹੁੰਦੀ ਹੈ ਸਮਰੱਥ ਸਤਿਗੁਰੂ ਤੋਂ ਸਾਧ ਸੰਗਤ ਦੀ। ਜਦੋਂ ਅਸੀਂ ਸਮਰੱਥ ਸਤਿਗੁਰੂ ਦੇ ਬਚਨ ਗ੍ਰਹਿਣ ਕਰਾਂਗੇ, ਉਪਦੇਸ਼ ਸੁਣਾਂਗੇ, ਉਹਨਾਂ ਬਚਨਾਂ ਦੀ ਕਮਾਈ ਕਰਾਂਗੇ, ਫਿਰ ਸਾਡੇ ਮਨ ਦਾ ਅੰਧਕਾਰ ਦੂਰ ਹੋਏਗਾ ਤੇ ਮਨ ਸ਼ਾਂਤ ਹੋਏਗਾ। ਇਹ ਸੰਸਾਰ ਦੇ ਅੰਦਰ ਸਤਿਗੁਰੂ ਦੇ ਬਚਨ, ਸਤਿਗੁਰੂ ਦਾ ਉਪਦੇਸ਼ ਹੀ ਸਾਨੂੰ ਤਾਰਨ ਹਾਰਾ ਹੈ। ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ, ਤਾਰਦੇ ਨੇ ਜੀ ਸਾਨੂੰ ਬਚਨ ਗੁਰਾਂ ਦੇ, ਸਾਨੂੰ ਬਚਨ ਗੁਰਾਂ ਦੇ, ਤਾਰਦੇ ਨੇ ਜੀ ਸਾਨੂੰ ਬਚਨ ਗੁਰਾਂ ਦੇ, ਬਚਨ ਗੁਰਾਂ ਦੇ ਸਾਨੂੰ ਬਚਨ ਗੁਰਾਂ ਦੇ, ਬਚਨ ਗੁਰਾਂ ਦੇ ਸਾਨੂੰ ਬਚਨ ਗੁਰਾਂ ਦੇ, ਆਹ ਬਚਨ ਗੁਰਾਂ ਦੇ ਸਾਨੂੰ ਬਚਨ ਗੁਰਾਂ ਦੇ ਬਚਨ ਗੁਰਾਂ ਦੇ ਸਾਨੂੰ ਬਚਨ ਗੁਰਾਂ ਦੇ ਧਰਮ ਪਾਖੰਡ ਜੋ ਦਿਸ਼ੈ ਤਿੰਨ ਜਮ ਜਾ ਗਾਤੀ ਲੁੱਟੈ ਨਿਰਬਾਣ ਕੀਰਤਨ ਗਾਹੋ ਕਰਤੇ ਕਾ ਨਿਮਖ ਸਿਮਰਿਤ ਜਿਤ ਛੂਟੈ ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਇਹ ਭਵਜਲ ਜਾਂ ਸੰਸਾਰ ਹੈ ਗੁਰਬੋਇਥ ਨਾਮ ਤਰਾਏ ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਘਾ ਧਿਆਨ ਦਿਓ ਅੱਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਗਤ ਜਲੰਦੇ ਨੂੰ ਠਾ ਰਹੇ ਨੇ ਕਿਉਂ ਕਹਿ ਲਈਏ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਵੇਲੇ ਆਪਣਾ ਨਾਮ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਰਖਾ ਲਿਆ ਹੈ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਗੁਰੂ ਜੋਤ ਇੱਕੋ ਹੀ ਹੈ, ਸਤਿਗੁਰੂ ਦਾ ਪੰਜਵਾਂ ਸਰੂਪ ਪੰਚਮ ਪਾਤਸ਼ਾਹ। ਦੂਰੋਂ ਦੂਰੋਂ ਸੰਗਤ ਚੱਲ ਕੇ ਗੁਰੂ ਚਰਨਾਂ ਵਿੱਚ ਆਉਂਦੀ ਹੈ। ਅੱਜ ਇੱਥੇ ਹੋਰ ਸ਼ਰਧਾ ਗੁਰੂ ਚਰਨਾਂ ਵਿੱਚ ਬੈਠੀਆਂ ਹਨ, ਉੱਥੇ ਸੁਲਤਾਨਪੁਰ ਤੋਂ ਸੰਗਤ ਆਈ ਹੈ, ਜਿਨ੍ਹਾਂ ਪ੍ਰੇਮੀਆਂ ਦੇ ਵਿੱਚ ਭਾਈ ਕਾਲੂ, ਭਾਈ ਚਾਊ, ਭਾਈ ਗੋਬਿੰਦ, ਭਾਈ ਮੂਲਾ, ਭਾਈ ਧਾਰੋ, ਭਾਈ ਹੇਮ, ਭਾਈ ਸੱਜੂ, ਭਾਈ ਨਿਹਾਲੂ, ਭਾਈ ਰਾਮੂ ਤੁਲਸ਼ਾ, ਭਾਈ ਸਾਈ ਟਿੱਡਾ, ਭਾਈ ਆਕਲ, ਭਾਈ ਦਮੋਦਰ, ਭਾਈ ਵਿਗੈ ਮੱਲ, ਇਸ ਤਰ੍ਹਾਂ ਪ੍ਰੇਮੀ ਬਹੁਤ ਸਾਰੇ ਜਿਹੜੇ ਹਨ, ਜਿਨ੍ਹਾਂ ਦੇ ਨਾਲ ਭਾਈ ਭਾਨਾ ਜੀ, ਭਾਈ ਬੁੱਧੂ ਸ਼ਿੰਬਾ, ਭਾਈ ਭਿੱਖਾ, ਭਾਈ ਟੋਡਾ ਭੱਟ, ਐਸੇ ਪ੍ਰੇਮੀ ਸਾਰੇ ਗੁਰੂ ਚਰਨਾਂ ਵਿੱਚ ਬੈਠੇ ਨੇ। ਇਹ ਸਾਰੇ ਸੁਲਤਾਨਪੁਰ ਦੇ ਇਲਾਕੇ ਚੋਂ ਆਏ ਹਨ। ਜਿਸ ਵੇਲੇ ਸਮਾਂ ਮਿਲਿਆ, ਇਹਨਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸੀਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਸਿੱਖੀ ਧਾਰਨ ਕੀਤੀ ਸੀ, ਸਤਿਗੁਰ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ, ਦਰਸ਼ਨ ਹੋਏ ਔਰ ਸਿੱਖੀ ਦੀ ਦਾਤ ਸਾਨੂੰ ਮਿਲੀ ਹੈ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਉਹਦੇ ਨਾਲ ਉਪਦੇਸ਼ ਦਿੱਤਾ ਕਿ ਪਿਆਰਿਓ, ਤੁਸੀਂ ਹਮੇਸ਼ਾ ਮਿੱਠਾ ਬੋਲਣਾ ਹੈ, ਆਪਣੇ ਮਨ ਨੂੰ ਤੁਸੀਂ ਨੀਵਾਂ ਰੱਖਣਾ ਹੈ, ਅਮਰ ਵੇਲੇ ਉੱਠ ਕੇ ਤੁਸੀਂ ਇਸ਼ਨਾਨ ਕਰਨਾ, ਸਿਮਰਨ ਕਰਨਾ ਔਰ ਸੂਰਜ ਚੜ੍ਹਨ ਤੱਕ ਤੁਸੀਂ ਗੁਰਬਾਣੀ ਦਾ ਪਾਠ ਕਰਨਾ। ਫਿਰ ਤੁਸੀਂ ਆਪਣੀ ਕਿਰਤ ਕਰਨੀ ਹੈ। ਇਹ ਉਪਦੇਸ਼ ਸਾਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਆ। ਸੱਚੇ ਪਾਤਸ਼ਾਹ ਅਸੀਂ ਹਮੇਸ਼ਾ ਅਰਦਾਸ ਕਰਨੇ ਆ, ਕੋਸ਼ਿਸ਼ ਕਰ ਰਹੇ ਹਾਂ, ਅਸੀਂ ਅੰਮ੍ਰਿਤ ਵੇਲਾ ਵੀ ਸੰਭਾਲਦੇ ਹਾਂ, ਗੁਰਬਾਣੀ ਦਾ ਪਾਠ ਵੀ ਕਰਦੇ ਹਾਂ, ਔਰ ਜੋ ਗੁਰੂ ਮਹਾਰਾਜ ਨੇ ਸਾਨੂੰ ਮਿੱਠਾ ਬੋਲਣ ਵਾਸਤੇ ਕਿਹਾ ਹੈ, ਮਨ ਨੂੰ ਨੀਵਾਂ ਰੱਖਣ ਵਾਸਤੇ, ਇਹ ਵੀ ਸਾਡੀ ਹਰ ਵੇਲੇ ਕੋਸ਼ਿਸ਼ ਰਹਿੰਦੀ ਹੈ, ਔਰ ਅਸੀਂ ਆਪਣੀ ਕਿਰਤ ਵੀ ਕਰਦੇ ਹਾਂ। ਪਰ ਜਦ ਅਸੀਂ ਅੰਦਰ ਝਾਤੀ ਮਾਰਨੇ ਆ, ਸਾਡੇ ਜਿਹੜੇ ਮਨ ਦੀ ਕਲਪਨਾ ਹੈ ਉਹ ਖਤਮ ਹੀ ਨਹੀਂ ਹੋਈ। ਮਨ ਕਲਪਨਾ ਦੇ ਵਿੱਚ ਰਹਿੰਦਾ ਹੈ, ਮਨ ਸ਼ਾਂਤ ਨਹੀਂ ਸਾਡਾ ਹੋਇਆ। ਅਸੀਂ ਸੱਚੇ ਪਾਤਸ਼ਾਹ ਬਾਣੀ ਦਾ ਵੀ ਪਾਠ ਕਰਦੇ ਹਾਂ, ਇਹ ਨਹੀਂ ਵੀ ਨਹੀਂ ਕਰਦੇ, ਪਰ ਪਤਾ ਨਹੀਂ ਕਾਰਨ ਕੀ ਹੈ। ਸਮਰੱਥ ਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਉਪਦੇਸ਼ ਸਾਨੂੰ ਮਿਲਿਆ ਸੀ, ਸਾਡੇ ਤੇ ਕਿਰਪਾ ਕਰੋ, ਰਹਿਮਤ ਕਰੋ ਕਿ ਸਾਡਾ ਜਿਹੜਾ ਮਨ ਹੈ ਇਹ ਸ਼ਾਂਤ ਹੋ ਜਾਵੇ। ਮਨ ਦੀ ਜਿਹੜੀ ਕਲਪਨਾ ਹੈ ਇਹ ਖਤਮ ਹੋ ਜਾਵੇ। ਉਸਨੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਨੇ, ਸਾਧ ਜਿੰਨੇ ਵੀ ਆਪਾਂ ਗੁਰੂ ਚਰਨਾਂ ਚ ਬੈਠੇ ਹਾਂ, ਵਿਚਾਰ ਕਰੀਏ ਕਿ ਇਹ ਸੁਲਤਾਨਪੁਰ ਤੋਂ ਆਏ ਪ੍ਰੇਮੀ ਆਈ ਸੰਗਤ ਜੋ ਪੰਚਮ ਪਾਤਸ਼ਾਹ ਨੂੰ ਬੇਨਤੀ ਕਰ ਰਹੀ ਹੈ, ਇਉਂ ਲੱਗਦਾ ਜਿਵੇਂ ਆਪਾਂ ਹੀ ਬੇਨਤੀ ਕਰ ਰਹੇ ਹਾਂ ਸੱਚੇ ਪਾਤਸ਼ਾਹ ਅੱਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ। ਸਾਡੇ ਮਨ ਦੀ ਹਾਲਤ ਸੱਚਮੁੱਚ ਕੀ ਹੈ? ਕਿੰਨਾ ਸਮਾਂ ਹੋ ਗਿਆ ਸਾਨੂੰ ਗੁਰਸਿੱਖੀ ਧਾਰਨ ਕੀਤਿਆਂ, ਸਾਲਾਂ ਦੇ ਸਾਲ ਲੰਘ ਗਏ ਹਨ, ਸਾਡੇ ਮਨ ਦੀ ਦਸ਼ਾ ਕੀ ਹੈ ਸਤਸੰਗ ਜੀ? ਬਾਹਰੋਂ ਤਾਂ ਅਸੀਂ ਭੁਲੇਖਾ ਪਾ ਸਕਦੇ ਹਾਂ, ਆਪਣੀ ਜ਼ਿੰਦਗੀ ਦੇ ਸਾਲ ਗਿਣ ਸਕਦੇ ਹਾਂ ਕਿ ਸਾਨੂੰ ਇੰਨੇ ਸਾਲ ਹੋ ਗਏ। ਉਹਦੇ ਨਾਲ ਸਾਡਾ ਸਤਿਕਾਰ ਬਾਰ ਜਿਹੜਾ ਹੈ ਉਹ ਵੱਧ ਜਾਂਦਾ ਹੈ, ਕਾਫੀ ਹੁੰਦਾ ਹੈ। ਔਰ ਅਸੀਂ ਇੰਨੀ ਬਾਣੀ ਪੜ੍ਹਦੇ ਹਾਂ, ਅਸੀਂ ਸੇਵਾ ਕਰਦੇ ਹਾਂ, ਪਰ ਆਪਣੇ ਅੰਦਰ ਝਾਤੀ ਮਾਰਨੀ ਹੈ ਸਾਡੇ ਮਨ ਦੀ ਦਸ਼ਾ ਕੀ ਹੈ? ਕੀ ਸਾਡੇ ਮਨ ਦੀ ਕਲਪਨਾ ਖਤਮ ਹੋ ਗਈ ਹੈ? ਕਿ ਸਾਡਾ ਮਨ ਸ਼ਾਂਤ ਹੋ ਗਿਆ? ਜੇ ਨਹੀਂ ਹੋਇਆ ਤਾਂ ਪਿਆਰਿਓ ਆਪਾਂ ਵੀ ਉਹਨਾਂ ਦੇ ਨਾਲ ਹੀ ਮਿਲ ਕੇ ਅਰਦਾਸ ਕਰੀਏ। ਜਿਹੜਾ ਉਪਦੇਸ਼ ਪੰਚਮ ਪਾਤਸ਼ਾਹ ਉਹਨਾਂ ਨੂੰ ਦੇ ਰਹੇ ਨੇ ਉਹ ਸਾਡੇ ਵਾਸਤੇ ਵੀ ਹੈ। ਆਪਣੇ ਪਿਆਰੇ ਮਹਾਂਪੁਰਸ਼ ਕਿਹਾ ਕਰਦੇ, ਕਹਿੰਦੇ ਭਾਈ ਬਹੁਤ ਸਾਰੇ ਪ੍ਰੇਮੀ ਸਾਲਾਂ ਦੇ ਸਾਲ ਲੰਘ ਜਾਂਦੇ ਆ, ਔਰ ਫਿਰ ਸੋਚਦੇ ਆ ਅਸੀਂ ਦੁਆਨ ਤੇ ਵੀ ਜਾਂਦੇ ਹਾਂ, ਸਤਸੰਗ ਵੀ ਕਰਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਫਿਰ ਜਿਉਂਦੇ ਤਿਉਂ ਕਿਉਂ ਹਨ? ਤਾਂ ਆਪ ਜੀ ਸਰਨ ਸਾਲਾਂ ਰਾਹੀਂ ਉਦਾਹਰਣਾਂ ਹੀ ਸਮਝਾਉਂਦੇ। ਕਹਿੰਦੇ ਕਿ ਰੇਡੀਓ ਹੈ, ਉਸ ਵੇਲੇ ਜੇ ਟੈਲੀਵਿਜ਼ਨ ਨਹੀਂ ਸੀ ਆਮ ਹੁੰਦੇ। ਕਹਿੰਦੇ ਭਾਈ ਸਾਰਾ ਰੇਡੀਓ ਠੀਕ ਹੈ, ਉਹਦਾ ਸਾਰਾ ਸੈੱਟ ਠੀਕ ਹੈ, ਪਰ ਇੱਕ ਜਗ੍ਹਾ ਇੱਕ ਬਹੁਤ ਬਰੀਕ ਤਾਰ ਦਾ ਕਨੈਕਸ਼ਨ ਜਿਹੜਾ ਹੈ ਉਹ ਟੁੱਟਾ ਹੋਇਆ। ਇਹਨੇ ਨਾਲ ਕੀ ਹੋਏਗਾ ਕਿ ਸਾਰਾ ਸਿਸਟਮ ਹੀ ਫੇਲ ਹੋ ਜਾਂਦਾ। ਤਾਰ ਤਾਂ ਇੱਕ ਜਗ੍ਹਾ ਤੋਂ ਹਿੱਲੀ ਹੈ, ਆ ਜਿਵੇਂ ਤੁਸੀਂ ਬੈਠੇ ਹੋ ਪੱਖੇ ਚੱਲ ਰਹੇ ਹਨ, ਜੇਕਰ ਪਿੱਛੋਂ ਵੀ ਬਿਜਲੀ ਲਾਈਟ ਆ ਰਹੀ ਹੈ, ਪੱਖੇ ਵੀ ਠੀਕ ਠਾਕ ਹਨ, ਇੱਕ ਜਗ੍ਹਾ ਤੋਂ ਕਨੈਕਸ਼ਨ ਕੱਟਿਆ ਹੋਵੇ ਸਭ ਸਿਸਟਮ ਫੇਲ ਹੋ ਜਾਂਦਾ। ਇਸੇ ਤਰ੍ਹਾਂ ਸਾਡੇ ਅੰਦਰ ਕੋਈ ਨਾ ਕੋਈ ਕਮੀ ਜ਼ਰੂਰ ਹੈ ਸਤਸੰਗ ਜੀ। ਕਿਤੋਂ ਦਾ ਕਿਤੋਂ ਕਨੈਕਸ਼ਨ ਜਿਹੜਾ ਹੈ ਟੁੱਟਿਆ ਹੋਇਆ, ਜਿਸ ਕਰਕੇ ਸਾਡੇ ਅੰਦਰ ਦੀ ਤਰੱਕੀ ਜਿਹੜੀ ਹੈ ਉਹ ਨਹੀਂ ਹੋ ਰਹੀ। ਸੋ ਇਸ ਕਰਕੇ ਸਾਨੂੰ ਵੀ ਵਿਚਾਰ ਕਰਨੀ ਚਾਹੀਦੀ ਹੈ। ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ, ਦੇਖੋ ਪ੍ਰੇਮੀਓ, ਜਿੰਨਾ ਚਿਰ ਤਮੋ ਗੁਣ ਤੇ ਰਜੋ ਗੁਣ ਦਾ ਤਿਆਗ ਨਹੀਂ ਕਰਦੇ ਉਨਾ ਚਿਰ ਮਨ ਸ਼ਾਂਤ ਨਹੀਂ ਹੋਇਆ ਕਰਦਾ। ਜਿਵੇਂ ਇੱਕ ਡਾਕਟਰ ਦਵਾਈ ਦਿੰਦਾ ਹੈ, ਵੈਦ ਹਕੀਮ ਦਵਾਈ ਦਿੰਦਾ ਹੈ, ਰੋਗ ਦੀ ਪਛਾਣ ਵੀ ਹੋ ਗਈ ਔਰ ਦਵਾਈ ਦਾਰੂ ਵੀ ਸਹੀ ਮਿਲ ਗਈ, ਪਰ ਉਹਦੇ ਨਾਲ ਜੋ ਡਾਕਟਰ ਵੈਦ ਹਕੀਮ ਨੇ ਮਰੀਜ਼ ਨੂੰ ਪਰਹੇਜ਼ ਦੱਸਿਆ ਹੈ, ਜਿੰਨਾ ਚਿਰ ਉਹ ਨਹੀਂ ਰੱਖਦਾ, ਉਹ ਨਹੀਂ ਕਰਦਾ, ਉਨਾ ਚਿਰ ਫਿਰ ਦਵਾਈ ਦਾ ਵੀ ਅਸਰ ਨਹੀਂ ਹੋਇਆ ਕਰਦਾ। ਇਸ ਕਰਕੇ ਦਵਾਈ ਦੇ ਨਾਲ ਪਰਹੇਜ਼ ਵੀ ਜ਼ਰੂਰੀ ਹੁੰਦਾ ਹੈ। ਡਾਕਟਰ ਇਸੇ ਕਰਕੇ ਕਹਿੰਦੇ ਆ ਖਾਣਾ ਇਹ ਨਹੀਂ ਖਾਣਾ, ਜੇ ਅਸੀਂ ਭੁੱਲ ਜਾਂਦੇ ਹਾਂ ਫਿਰ ਆਰਾਮ ਨਹੀਂ। ਆ ਰੁਦਰਪੁਰ ਦੀ ਬਾਤ ਹੈ, ਅੱਜ ਤੋਂ ਕਰੀਬ 25-30 ਸਾਲ ਪਹਿਲਾਂ ਦੀ। ਉੱਥੇ ਡਾਕਟਰ ਕਾਲੜਾ ਹੈ, ਇੱਕ ਬਹੁਤ ਸਿਆਣਾ ਡਾਕਟਰ ਹੈ, ਤਾਂ ਉਹਦੇ ਕੋਲ ਇੱਕ ਮਜ਼ਦੂਰ ਆਦਮੀ ਆ ਗਿਆ। ਕਹਿਣ ਲੱਗਾ, ਜੀ ਹਮਾਰੇ ਪੇਟ ਮੇ ਬਹੁਤ ਦਰਦ ਹੋ ਰਹਾ। ਡਾਕਟਰ ਨੇ ਦਵਾਈ ਦਿੱਤੀ ਔਰ ਡਾਕਟਰ ਨੇ ਕਿਹਾ, ਐਸਾ ਕਰਨਾ, ਆਪਨੇ ਕੋਈ ਭਾਰੀ ਚੀਜ਼ ਨਹੀਂ ਖਾਣੀ ਔਰ ਆਪ ਅੰਗੂਰ ਖਾ ਸਕਦੇ ਹੋ, ਹਲਕਾ ਭੋਜਨ ਔਰ ਅੰਗੂਰ ਲੈਣਾ ਹੈ। ਹੁਣ ਗਰੀਬ ਆਦਮੀ ਸੀ ਸਾਧ ਸਿੰਘ ਜੀ, ਕਦੀ ਜ਼ਿੰਦਗੀ ਵਿੱਚ ਅੰਗੂਰ ਤਾਂ ਖਾਧੇ ਨਹੀਂ ਸੀ, ਉਹ ਪੂਰਾ ਸਮਝਿਆ ਨਾ। ਤੀਸਰੇ ਦਿਨ ਫਿਰ ਆ ਗਿਆ ਡਾਕਟਰ ਸਾਹਿਬ, ਹਮਾਰੇ ਪੇਟ ਮੇ ਤੋ ਦਰਦ ਬਹੁਤ ਬੜ ਗਿਆ, ਹਮ ਤੋ ਬਹੁਤ ਦੁਖੀ ਹੋਏ, ਨਾ ਹਮਕੋ ਰਾਤ ਚੈਨ ਹੈ ਨਾ ਦਿਨ ਮੇ ਚੈਨ ਹੈ। ਡਾਕਟਰ ਕਾਲਰਾ ਜੀ ਕਹਿਣ ਲੱਗੇ, ਆਪਨੇ ਕਿਆ ਖਾਇਆ? ਕਹਿਣ ਲੱਗਾ, ਜੋ ਆਪਨੇ ਬਤਾਓ ਉਹੀ ਖਾਇਆ, ਔਰ ਕਿਆ ਖਾਇਆ? ਕਹਿੰਦੇ ਕਿਆ ਖਾਇਆ? ਕਹਿੰਦੇ ਅਮਰੂਦ। ਉਹ ਕਿਹਾ ਤੇ ਉਹਨੇ ਅੰਗੂਰ ਸੀ, ਉਹ ਅਮਰੂਦ ਖਾਂਦਾ ਰਿਹਾ ਭਾਈ। ਹੁਣ ਅਮਰੂਦਾਂ ਨਾਲ ਤਾਂ ਦਰਦ ਹੋਰ ਵਧਣੀ ਸੀ ਭਾਈ। ਡਾਕਟਰ ਨੇ ਅੰਗੂਰ ਕਿਹਾ, ਮਰੀਜ਼ ਅਮਰੂਦ ਖਾਂਦਾ ਰਿਹਾ। ਉਹੀ ਹਾਲ ਸਾਡਾ ਹੈ ਸਾਧ ਸਿੰਘ ਜੀ। ਸੱਚੇ ਵੈਰ, ਸੱਚੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ। ਦੁਨੀਆਂ ਦੇ ਡਾਕਟਰ ਵੈਦ ਹਕੀਮ ਸਭ ਬਿਮਾਰ ਹਨ। ਜੋ ਜੋ ਦਿਸ਼ਾ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸੰਸਾਰ ਰੋਗੀ ਹੈ, ਇਹਦਾ ਇਲਾਜ ਕੌਣ ਕਰੇ ਜਿਹੜਾ ਰੋਗ ਤੋਂ ਰਹਿਤ ਹੈ? ਰੋਗ ਤੋਂ ਰਹਿਤ ਕੌਣ ਹੈ? ਉਹ ਸਤਿਗੁਰੂ ਸੱਚਾ ਪਾਤਸ਼ਾਹ ਹੈ। ਬਾਣੀ ਦਾ ਐਸਾ ਫਰਮਾਨ ਹੈ, ਮੇਰਾ ਵੈਦ ਜੀ ਗੁਰੂ ਗੋਬਿੰਦਾ, ਰੋਗੀਆਂ ਦੇ ਰੋਗ ਕੱਟਦਾ। ਵੈਦ ਜੀ ਗੁਰੂ ਗੋਬਿੰਦਾ, ਰੋਗੀਆਂ ਦੇ ਰੋਗ ਕੱਟਦਾ। ਵੈਦ ਜੀ ਗੁਰੂ ਗੋਬਿੰਦਾ, ਰੋਗੀਆਂ ਦੇ ਰੋਗ ਕੱਟਦਾ। ਦੇ ਰੋਗ ਕੱਟਦਾ ਮੇਰੇ ਪਿਆਰੇ ਰੋਗੀਆਂ ਦੇ ਰੋਗ ਕੱਟਦਾ ਜਨਮ ਕਾ ਦੁਖ ਨਵਾਰ ਹੈ, ਸੂਕਾ ਮਨ ਸਾਧਾਰ ਹੈ, ਦਰਸ਼ਨ ਭੇਟ ਹੋਤ ਨਿਹਾਲ, ਹਰ ਕਾ ਨਾਮ ਵਿਚਾਰ ਹੈ, ਮੇਰਾ ਵੈਦ ਗੁਰੂ ਗੋਵਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮਕੀ ਫੰਦਾ। ਸੱਚਾ ਵੈਦ ਸਤਿਗੁਰੂ ਹੈ ਸਾਸਨ, ਔਰ ਨਾਮ ਦੀ ਔਖਦ ਦੇਖ ਕੇ ਸਰਵ ਰੋਗ ਕਾ ਔਖਦ ਨਾਮ ਸਾਰੇ ਦੁੱਖਾਂ ਦਾ ਖਾਤਮਾ ਕਰ ਦਿੰਦਾ ਹੈ, ਐਸਾ ਸਤਿਗੁਰੂ ਲੋੜ ਹੈ। ਅਸੀਂ ਗੁਰੂ ਬਚਨਾਂ ਦੀ ਕਮਾਈ ਕਰੀਏ, ਸੋ ਜਿੱਥੇ ਦਵਾਈ ਮਿਲਦੀ ਹੈ ਨਾਲ ਪਰਹੇਜ ਵੀ ਰੱਖਣਾ ਪੈਂਦਾ ਹੈ। ਅੰਮ੍ਰਿਤ ਦੀ ਦਾਤ ਬਖਸ਼ਿਸ਼ ਹੁੰਦੀ ਹੈ ਜਿੱਥੇ ਸਾਨੂੰ ਗੁਰਮੰਤਰ ਮੂਲ ਮੰਤਰ ਦੀ ਬਖਸ਼ਿਸ਼ ਹੁੰਦੀ ਹੈ, ਨਿਤਨੇਮ ਬਾਣੀਆਂ ਦਾ ਪਾਠ ਦੱਸਿਆ ਜਾਂਦਾ, ਉਸ ਦੇ ਨਾਲ ਨਾਲ ਸਤਸੰਗ ਦੀ ਰਹਿਤਾਂ ਵੀ ਦੱਸੀਆਂ ਜਾਂਦੀਆਂ ਨੇ, ਫਿਰ ਬਚਕ ਰਹਿਤਾਂ ਤੋਂ ਬਚਣਾ ਵੀ ਦੱਸਿਆ ਜਾਂਦਾ ਹੈ। ਅੱਜ ਪੰਚਮ ਪਾਤਸ਼ਾਹ ਬਚਨ ਕਰਦੇ ਪ੍ਰੇਮੀਓ, ਜਿੰਨਾ ਚਿਰ ਤਮੋ ਗੁਣ ਤੇ ਰਜੋ ਗੁਣ ਦਾ ਤੁਸੀਂ ਤਿਆਗ ਨਹੀਂ ਕਰਦੇ ਉਨਾ ਚਿਰ ਮਨ ਸ਼ਾਂਤ ਨਹੀਂ ਹੋਇਆ ਕਰਦਾ। ਤਮੋ ਗੁਣ ਜਿਹਦੇ ਵਿੱਚ ਹਿੰਸਾ ਭਾਵ ਜੀਵਕਾਤ, ਦੂਸਰਾ ਕ੍ਰੋਧ, ਇਹ ਦੋ ਚੀਜ਼ਾਂ ਜਿਹੜੀਆਂ ਹਨ, ਜਿੱਥੇ ਇਹ ਹਨ ਉੱਥੇ ਮਨ ਕਿਵੇਂ ਸ਼ਾਂਤ ਹੋਵੇਗਾ। ਇਸ ਕਰਕੇ ਹਿੰਸਾ ਦਾ ਤਿਆਗ ਕਰਨਾ ਹੈ, ਕ੍ਰੋਧ ਦਾ ਤਿਆਗ ਕਰਨਾ ਹੈ। ਹਿੰਸਾ ਨਾ ਮਨ ਕਰਕੇ, ਨਾ ਸਰੀਰ ਕਰਕੇ, ਨਾ ਬੁੱਧ ਕਰਕੇ, ਨਾ ਬਚਨਾ ਕਰਕੇ ਕਰੇ। ਮਨ ਕਰਕੇ ਕੀ ਕਰਨਾ ਹੈ? ਮਨ ਕਰਕੇ ਜਿਹੜਾ ਕਿਸੇ ਦਾ ਬੁਰਾ ਮੰਗਦਾ ਹੈ ਉਹ ਮਨ ਕਰਕੇ ਹਿੰਸਾ ਕਰਦਾ ਹੈ, ਬਜਾਏ ਕਿਸੇ ਦਾ ਬੁਰਾ ਮੰਗਣ ਦੇ। ਅਰਦਾਸ ਕਰਨੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ। ਉਹ ਗੁੱਸਾ ਮਨ ਨਾ ਹੰਢਾਈ ਮੇਰੇ ਪਿਆਰੇ, ਪਰਮੇਸ਼ਰ ਬਤ ਦਾ ਭਲਾ ਮਨ ਨਾ ਹੰਡਾਈ ਮੇਰੇ ਪਿਆਰੇ ਮੰਗੀਸ਼ਰ ਬਤ ਦਾ ਭਲਾ ਮਨ ਦੇ ਨਾਲ ਹਿੰਸਾ ਨਹੀਂ ਕਰਨੀ, ਕਿਸੇ ਦਾ ਬੁਰਾ ਨਹੀਂ ਚਿਤਵਾਣਾ, ਭਲਾ ਮੰਗਣਾ ਹੈ, ਬੁਰੇ ਦਾ ਵੀ ਭਲਾ। ਆਪਾਂ ਆਪਣੇ ਅੰਦਰ ਵਿਚਾਰ ਕਰੀਏ ਕਿਸੇ ਦਾ ਅਸੀਂ ਭਲਾ ਮੰਗ ਰਹੇ ਹਾਂ, ਕਿਸੇ ਦਾ ਅਸੀਂ ਬੁਰਾ ਮੰਗ ਰਹੇ ਹਾਂ, ਫੇਰ ਵੀ ਅਸੀਂ ਆਪਣੇ ਆਪ ਨੂੰ ਗੁਰੂ ਦੇ ਸਿੱਖ ਖਵਾਉਂਦੇ ਹਾਂ। ਪਰ ਜਦੋਂ ਅਸੀਂ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ, ਫਿਰ ਅਸੀਂ ਕਹਿ ਰਹੇ ਹਾਂ ਅੰਦਰੋਂ ਇਹਨਾਂ ਬਚਨਾਂ ਦੇ ਨਾਲ ਪਿਆਰ ਜੁੜੇ ਨੇ। ਜਦੋਂ ਜੁੜ ਜਾਵਾਂਗੇ ਫਿਰ ਹਮ ਨੀ ਚੰਗੇ ਬੁਰਾ ਨੀ ਕੋਈ ਪ੍ਰਣਤ ਨਾਨਕ ਤਾਰੇ ਸਰ। ਸੋ ਪੰਜੂ ਪਾਤਸ਼ਾਹ ਕਹਿੰਦੇ ਹਿੰਸਾ ਨਹੀਂ ਕਰਨੀ, ਇਹਦਾ ਤਿਆਗ ਕਰਨਾ ਸਰ, ਨਾ ਮਨ ਕਰਕੇ ਨਾ ਫਿਰ ਸਰੀਰ ਕਰਕੇ। ਸਰੀਰ ਕਰਕੇ ਵੀ ਦੂਸਰੇ ਨੂੰ ਦੁੱਖ ਦਿੰਦਾ ਹੈ ਸਤਸੰਗ ਜੀ, ਵਾਰ ਕਰਦਾ ਹੈ, ਬੇਦੋਸ਼ੀਆਂ ਦੇ ਗਲ ਵੜਦਾ ਹੈ, ਉਹਨਾਂ ਦਾ ਕੀ ਦੋਸ਼ ਹੈ, ਕਿਵੇਂ ਸੁੱਖ ਮਿਲੇਗਾ, ਕਿਵੇਂ ਮਨ ਸ਼ਾਂਤ ਹੋਏਗਾ। ਜਦੋਂ ਤਮੋਗਣੀ ਭੋਜਨ ਖਾਣਾ ਹੈ ਫਿਰ ਮਨ ਸ਼ਾਂਤ ਨਹੀਂ ਹੋਇਆ ਕਰਦਾ ਸਤਸੰਗ ਜੀ। ਭਾਈ ਗੁਰਦਾਸ ਜੀ ਇੱਕ ਜਗ੍ਹਾ ਲਿਖਦੇ ਨੇ, ਕਹਿੰਦੇ ਕੋਹ ਹੈ ਕਸਾਈ ਬੱਕਰੀ ਲਾਏ ਲੂਣ ਸੀਖ ਮਾਸ ਪਰੋਵਾ, ਹੱਸ ਹੱਸ ਬੋਲੇ ਕੋਹੀ ਦੀ ਖਾਦੇ ਅੱਕ ਹਾਰ ਇਹ ਹੋਵਾ। ਕਹਿੰਦੀ ਹੈ ਮਨੁੱਖ ਮੈਂ ਤੇ ਮੇਰੇ ਬੱਚੇ ਅਸੀਂ ਉਹ ਚੀਜ਼ਾਂ ਖਾਂਦੇ ਹਾਂ ਜਿਨ੍ਹਾਂ ਨੂੰ ਕੋਈ ਪਸ਼ੂ ਕੋਈ ਜਾਨਵਰ ਨਹੀਂ ਖਾਂਦਾ। ਮਲੇ ਅੱਕ, ਅੱਕ ਬੜਾ ਕੌੜਾ ਹੁੰਦਾ, ਆਮ ਜਾਨਵਰ ਇਹਨੂੰ ਕੋਈ ਖਾਂਦਾ ਨਹੀਂ। ਪਰ ਕਹਿੰਦੀ ਮੈਂ ਤੇ ਮੇਰੇ ਬੱਚੇ ਇਹ ਚੀਜ਼ਾਂ ਖਾ ਕੇ ਗੁਜ਼ਾਰਾ ਕਰਨੇ, ਜੇ ਇਹ ਖਾਣ ਦੇ ਨਾਲ ਹੀ ਸਾਡੇ ਗਲਿਆਂ ਤੇ ਛੁਰੀ ਚੱਲਦੀ ਹੈ ਫੇਰ ਮਾਸ ਖਾਣ ਗੱਲ ਛੁਰੀ ਦੇ ਹਾਲਤ ਨਾਰਾ ਕੌਣ। ਕਹਿੰਦੇ ਫਿਰ ਜਿਹੜੇ ਗਲ ਵੜ ਵੜ ਕੇ ਖਾਂਦੇ ਹੈ ਹਾਲਤ ਨਾਰਾ ਕੌਣ ਅਲੋਆ, ਉਹਨਾਂ ਦਾ ਹਾਲ ਫਿਰ ਕੀ ਹੋਏਗਾ। ਇਸ ਕਰਕੇ ਬੇਦੋਸ਼ਿਆਂ ਦੇ ਉੱਤੇ ਵਾਰ ਨਹੀਂ ਕਰਨਾ, ਉਹਨਾਂ ਦੇ ਗਲ ਵੜ ਵੜ ਕੇ ਕਦੇ ਨਹੀਂ ਖਾਣੇ। ਇਹਨਾਂ ਬੇਦੋਸ਼ਿਆਂ ਨੂੰ ਕਿਉਂ ਮਾਰਨਾ, ਇਹਨਾਂ ਬੇਦੋਸ਼ਿਆਂ ਬੇਦੋਸ਼ਿਆਂ ਨੂੰ ਕਿਉਂ ਮਾਰਨਾ, ਤੇਰਾ ਕੀ ਵਿਗਾੜਦੇ ਨੇ ਬੰਦਿਆ ਬੰਦਿਆ, ਤੇਰਾ ਕੀ ਵਿਗਾੜਦੇ ਨੇ ਇਹਨਾਂ ਬੇਦੋਸ਼ਿਆਂ ਬੇਦੋਸ਼ਿਆਂ ਨੂੰ ਬੇਦੋਸ਼ਿਆਂ ਨੂੰ ਕਿਉਂ ਮਾਰਨਾ, ਇਹਨਾਂ ਬੇਦੋਸ਼ਿਆਂ ਬੇਦੋਸ਼ਿਆਂ ਨੂੰ ਕਿਉਂ ਮਾਰਨਾ, ਤੇਰਾ ਕੀ ਵਿਗਾੜਦੇ ਨੇ ਬੰਦਿਆ ਬੰਦਿਆ, ਤੇਰਾ ਕੀ ਵਿਗਾੜਦੇ ਨੇ ਦੋਸ਼ਿਆ ਬੇਦੋਸ਼ਿਆਂ ਬੇਦੋਸ਼ਿਆਂ ਨੂੰ ਕਿਉਂ ਦਰਦ ਰਵਾਜੈ ਜਾਏ ਕਹਿ ਕਿਉਂ ਡਿੱਠੋ ਕੜਿਆ, ਇਹ ਹਮ ਦੋਸ਼ਾਂ ਦਾ ਕਿਆ। ਤੁਸੀਂ ਦੇਖਦੇ ਹੋ ਨਾ ਮੰਦਰ ਦੇ ਵਿੱਚ ਕਿਹੜੇ ਹਾਲ ਹੁੰਦਾ ਲਮਕਾਇਆ ਹੈ, ਤੇ ਪਿਆਰਿਓ ਉਹਦੇ ਤੇ ਠਾ ਠਾ ਸੱਟਾਂ ਪੈਂਦੀਆਂ। ਰੱਬ ਦੇ ਪਿਆਰੇ ਕਹਿੰਦੇ ਦੇਖੋ ਇਹ ਬੇਦੋਸ਼ਾ ਕੁੱਟਿਆ ਜਾ ਰਿਹਾ, ਮਾਰਿਆ ਜਾ ਰਿਹਾ, ਆਪਣੇ ਅੰਦਰ ਵਿਚਾਰ ਕਰੋ ਸਾਡਾ ਕੀ ਹਾਲ ਹੋਏਗਾ। ਇਸ ਕਰਕੇ ਕਦੇ ਵੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਜੀਵ ਘਾਤ ਨਹੀਂ ਕਰਨਾ, ਹਿੰਸਾ ਦਾ ਤਿਆਗ ਕਰਨਾ ਹੈ, ਮਨ ਕਰਕੇ, ਸਰੀਰ ਕਰਕੇ, ਫਿਰ ਬੁੱਧ ਕਰਕੇ। ਬਹੁਤ ਸਾਰੇ ਆਪਣੀ ਅਕਲ ਦੇ ਨਾਲ ਵੀ ਪਿਆਰੇ ਬੜੇ ਮਾੜੇ ਕੰਮ ਕਰਵਾ ਦਿੰਦੇ ਹੈ, ਕਤਲ ਕਰਵਾ ਦਿੰਦੇ ਹੈ, ਭਾਈ ਭਾਈ ਦਾ, ਰਿਸ਼ਤੇਦਾਰਾਂ ਦਾ। ਐਸੀ ਪੜ੍ਹਾਈ ਪੁੱਠੀ ਦੋ ਪਾਸੇ ਪੜ੍ਹਾ ਦੇਣਗੇ, ਉਹਨਾਂ ਨੇ ਇਕੱਠਿਆਂ ਹੋਣਾ ਨਹੀਂ, ਥੋੜਾ ਜਿਹਾ ਪਤਾ ਲੱਗ ਗਿਆ ਕਿ ਇਹਨਾਂ ਦਾ ਬੋਲ ਚਾਲ ਆਪਸ ਵਿੱਚ ਹੁਣ ਬੰਦ ਹੈ, ਬਸ ਉਧਰ ਕੁਝ ਉਧਰ ਕੁਝ। ਔਰ ਇੱਥੋਂ ਤੱਕ ਯੂਪੀ ਦੀ ਬਾਤ, ਇੱਕ ਫਾਰਮਰ ਬਹੁਤ ਵੱਡੇ 250-300 acres ਦੇ ਮਾਲਕ, ਤਾਂ ਸ਼ੱਕੇ ਦੋ ਭਰਾ ਕਿਸੇ ਕਾਰਨ ਆਪਸ ਵਿੱਚ ਥੋੜਾ ਬੋਲ ਚਲ ਹਟ ਗਿਆ। ਤੀਸਰਾ ਬੰਦਾ ਉਹਨੇ ਕਿਹਾ ਹੁਣ ਮੌਕਾ ਹੈ, ਉਹਨੂੰ ਕੁਝ ਕਹਿਣਾ। ਇੱਕ ਦਿਨ ਐਸਾ ਸਮਾਂ ਆਇਆ, ਵੱਡੇ ਨੇ ਗੁੱਸੇ ਵਿੱਚ ਆ ਕੇ ਛੋਟੇ ਤੇ ਪਿਸਟਲ ਕਰ ਲਿਆ, ਜਾ ਰਹੇ ਸੀ ਉਧਰੋਂ ਆ ਰਿਹਾ। ਉਹਨੇ ਸਿੱਧਾ ਕਰਕੇ ਕਹਿਣ ਲੱਗਾ ਆ ਜਾ, ਆਪਾਂ ਰੋਜ਼ ਰੋਜ਼ ਦਾ ਨਿਬੇੜਾ ਕਰ ਲਈਏ, ਸਿੱਧਾ ਹੋ ਜਾ। ਛੋਟਾ ਬੜਾ ਸਿਆਣਾ ਸੀ, ਉਹਨੇ ਕਿਹਾ ਵੀਰ ਭਾਜੀ ਤੁਸੀਂ ਬੇਸ਼ੱਕ ਮੈਨੂੰ ਗੋਲੀ ਮਾਰ ਲੱਗੇ ਹੋ, ਮਾਰ ਲਓ, ਪਰ ਇੱਕ ਮਿੰਟ ਤਾਂ ਦੇ ਸਕਦੇ ਹੋ, ਮੈਨੂੰ ਦੱਸੋ ਤਾਂ ਸਹੀ, ਮੈਨੂੰ ਕੰਮ ਸੇ ਕੰਮ ਮਰਨ ਲੱਗਿਆ ਇਹ ਤਾਂ ਪਤਾ ਲੱਗ ਜਾਵੇ ਕਿ ਮੇਰੇ ਭਰਾ ਨੇ ਮੈਨੂੰ ਕਿਹੜੀ ਗੱਲ ਤੋਂ ਮਾਰਿਆ। ਤੁਸੀਂ ਮਾਰ ਦਿਓ ਮੈਨੂੰ, ਮੈਂ ਖੜਾ ਹਾਂ, ਪਰ ਮੈਂ ਦੁਨੀਆ ਤੋਂ ਜਾਣ ਲੱਗਾ ਇੰਨਾ ਤਾਂ ਸਮਝ ਲਵਾਂ ਕਿ ਮੇਰਾ ਹੀ ਭਰਾ ਮੈਨੂੰ ਮਾਰ ਰਿਹਾ, ਮੇਰਾ ਦੋਸ਼ ਕੀ ਹੈ। ਵੱਡਾ ਵੀ ਸੋਚਣ ਚ ਪੈ ਗਿਆ, ਕਹਿਣ ਲੱਗਾ ਤੂੰ ਆ ਕਿਹਾ ਮੇਰੇ ਬਾਰੇ, ਆ ਕਿਹਾ ਹੈ, ਤੂੰ ਐਂ ਕਰ ਰਿਹਾ, ਤੂੰ ਮੈਨੂੰ ਮਾਰਨ ਵਾਸਤੇ ਤਿਆਰ ਹੈ ਤਾਂ ਮੈਂ ਤੈਨੂੰ ਪਹਿਲਾਂ ਮਾਰਨ ਲੱਗਾ। ਜਦ ਦੋਹਾਂ ਦੀ ਵਿਚਾਰ ਹੋਈ ਪਤਾ ਲੱਗਾ ਨਾ ਉਹ ਮਾਰਿਆ ਨਾ ਉਹ ਮਾਰਿਆ, ਤੀਸਰੇ ਆਦਮੀ ਨੇ ਹੀ ਦੋਵਾਂ ਨੂੰ ਭੜਕਾ ਕੇ ਤਿਆਰ ਕਰ ਦਿੱਤਾ। ਇਹ ਹੈ ਬੁੱਧ ਦੇ ਨਾਲ ਅਕਲ ਨੂੰ ਮਾੜੇ ਪਾਸੇ ਲਾ ਦੇਣਾ, ਇਹ ਵੀ ਹਿੰਸਾ ਹੈ। ਇਸ ਤੋਂ ਬਾਅਦ ਬਚਨਾਂ ਦੇ ਰਾਹੀਂ ਫਿੱਕਾ ਬੋਲ ਕੇ ਕਿਸੇ ਦਾ ਦਿਲ ਦਿਖਾ ਦੇਣਾ, ਇਹ ਬਚਨਾਂ ਦੀ ਹਿੰਸਾ ਹੈ। ਮਾਰ ਕਹਿੰਦੇ ਨਾਮ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਪਿਆਰਿਆ ਕਦੀ ਵੀ ਰਸਨਾ ਦੇ ਨਾਲ ਫਿੱਕਾ ਨਹੀਂ ਬੋਲਣਾ। ਫਿੱਕੇ ਬੋਲਣਾ ਤੂੰ ਬੋਲੀ ਮੇਰੇ ਪਿਆਰਿਆ, ਤਨ ਮਨ ਫਿੱਕਾ ਹੋ ਜਾਏਗਾ। ਬੋਲਣਾ ਤੂੰ ਬੋਲੀ ਮੇਰੇ ਪਿਆਰਿਆ, ਤਨ ਮਨ ਫਿੱਕਾ ਹੋ ਜਾਏਗਾ।
ਵਾ 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 ਜੀ ਤਨ ਮਨ ਫਿੱਕਾ ਹੋ ਜਾਏਗਾ ਵਾ 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 ਤਨ ਮਨ ਫਿੱਕਾ ਹੋ ਜਾਏਗਾ
ਰਸਨਾ ਦੇ ਨਾਲ ਕਦੇ ਵੀ ਕੌੜਾ ਫਿੱਕਾ ਬੋਲ ਨਾ ਬੋਲੇ। ਜੇ ਕਿਸੇ ਤੇ ਸ਼ਸਤਰ ਨਾਲ ਵਾਰ ਕਰਦਾ ਨਾ ਤੇ ਉਹ ਸਰੀਰ ਤੇ ਵਾਰ ਹੁੰਦਾ। ਜਿਹੜਾ ਫਿੱਕਾ ਬੋਲਦਾ ਹੈ ਸਤਸੰਗ ਜੀ, ਇਹ ਅਗਲੇ ਦੇ ਦਿਲ ਤੇ ਵਾਰ ਹੁੰਦਾ ਹੈ, ਦਿਲ ਤੇ ਜ਼ਖਮ ਹੁੰਦਾ ਹੈ ਸਤਸੰਗ। ਇਸ ਕਰਕੇ ਕਿਸੇ ਦਾ ਵੀ ਫਿੱਕਾ ਬੋਲ ਕੇ ਕੌੜਾ ਬਚਨ ਬੋਲ ਕੇ ਦਿਲ ਨਹੀਂ ਦਿਖਾਉਣਾ। ਇਹ ਪਹਿਲਾ ਤਮੋ ਗੁਣ ਜਿਹਦੇ ਵਿੱਚ ਇਹ ਹਿੰਸਾ ਹੈ, ਇਹਦਾ ਤਿਆਗ ਮਾਰੇ ਕਹਿੰਦੇ ਕਰਨਾ। ਨਾ ਮਨ ਕਰਕੇ, ਨਾ ਸਰੀਰ ਕਰਕੇ, ਨਾ ਬੁੱਧ ਕਰਕੇ, ਨਾ ਬਚਨਾਂ ਕਰਕੇ। ਦੂਸਰਾ ਹੈ ਕ੍ਰੋਧ। ਬਾਣੀ ਨਹੀਂ ਪੜ੍ਹਦੇ ਹੈ, ਕ੍ਰੋਧ ਫੇਰ ਖਤਮ ਨਹੀਂ ਹੁੰਦਾ। ਆਮ ਤੁਸੀਂ ਦੇਖੋਗੇ, ਤੁਸੀਂ ਹੈਰਾਨ ਹੋ ਜਾਓਗੇ ਵੀ ਇਹ ਪ੍ਰੇਮੀ ਬਾਣੀ ਵੀ ਨਹੀਂ ਪੜ੍ਹਦਾ, ਪਰ ਜਦ ਗੁੱਸਾ ਚੜ੍ਹਦਾ ਹੈ ਫੇਰ ਬਿਲਕੁਲ ਹੀ ਪਾਰ। ਇੱਕ ਦਾ ਹਾਲ ਨਹੀਂ, ਆਮ ਦਾ ਹਾਲ। ਆ ਥੋੜੇ ਸਮੇਂ ਦੀ ਬਾਤ ਹੈ, ਆਤਮ ਮਾਰਗ ਦੇ ਜਿਹੜੇ ਚੀਫ ਐਡੀਟਰ ਸਨ ਪ੍ਰਿੰਸੀਪਲ ਜਗਦੀਸ਼ ਸਿੰਘ ਜੀ, ਇਹ ਪਹਿਲਾਂ ਪਟਿਆਲੇ ਰਹੇ ਨੇ ਗੁਰਮਤਿ ਕਾਲਜ ਦੇ ਪ੍ਰਿੰਸੀਪਲ, ਫਿਰ ਮਹਾਂਪੁਰਸ਼ਾਂ ਦੀ ਸੰਗਤ ਪ੍ਰਾਪਤ ਹੋਈ। ਬੜੇ ਪਿਆਰ ਵਾਲੇ ਨੇ, ਪੜ੍ਹੇ ਲਿਖੇ ਹਨ, ਸੁਭਾਅ ਵੀ ਬੜਾ ਠੰਡਾ। ਇੱਕ ਜਗ੍ਹਾ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਗਿਆ ਤਾਂ ਕੋਠੀ ਦੇ ਬਾਹਰ ਪਾਰਕ ਦੇ ਵਿੱਚ ਲੰਗਰ ਛਕਣ ਵਾਸਤੇ ਬੈਠਣਾ ਸੀ, ਤਾਂ ਇਹ ਪੰਗਤ ਵਿੱਚ ਬੈਠ ਕੇ ਬਰਤਨ ਵਰਤਾਉਣ ਵਾਲਾ, ਥਾਲੇ ਦੇਣ ਵਾਲਾ ਜਿਸ ਵੇਲੇ ਇੱਕ ਪਾਸਿਓਂ ਥਾਲੇ ਦੇ ਰਿਹਾ ਤਾਂ ਇਹਨਾਂ ਨੂੰ ਜੁੜੇ ਹੋਏ ਦੋ ਥਾਲ ਜਿਹੜੇ ਸੀ ਉਹ ਆ ਗਏ। ਆਮ ਕਈ ਵਾਰ ਹੁੰਦਾ ਇਕੱਠੇ ਜੁੜੇ, ਇਹਨਾਂ ਨੇ ਸੋਚਿਆ ਜਿਹੜਾ ਮੇਰੇ ਨਾਲ ਬੈਠਾ ਹੈ ਮੈਂ ਇਸ ਨੂੰ ਖੋਲ ਕੇ ਇੱਕ ਥਾਲ ਉਸ ਨੂੰ ਦੇ ਦਿੰਦਾ। ਇਹਨਾਂ ਨੇ ਜੁੜੇ ਹੋਏ ਥਾਲ ਜਿਹੜੇ ਸੀ ਨਾ ਉਹਨਾਂ ਨੂੰ ਖੋਲਿਆ ਤੇ ਜਿਹੜਾ ਨਾਲ ਬੈਠਾ ਸੀ ਉਹਨੂੰ ਕਹਿ ਲਏ ਕਿ ਭਾਈ ਸਾਹਿਬ ਆਹ ਥਾਲ ਤੁਸੀਂ ਲੈ ਦਿਓ। ਜਿਸ ਜਿਹੜੇ ਉਹਦੇ ਅੱਗੇ ਕੀਤਾ ਉਹਦੇ ਹੱਥ ਵੱਲ, ਉਹਦੀਆਂ ਅੱਖਾਂ ਲਾਲ ਹੋ ਗਈਆਂ। ਉਹਨੇ ਕੀ ਜਵਾਬ ਦਿੱਤਾ? ਕਹਿੰਦਾ ਤੇਰੀ ਹਿੰਮਤ ਕਿਵੇਂ ਪੈ ਗਈ ਮੈਨੂੰ ਥਾਲ ਦੇਣ ਦੀ? ਕਿਵੇਂ ਮੈਨੂੰ ਥਾਲ ਫੜਾ ਦਿੱਤਾ? ਤੇਰੀ ਹਿੰਮਤ ਕਿਵੇਂ ਪੈ ਗਈ? ਤੂੰ ਮੈਨੂੰ ਜਾਣਦਾ ਨਹੀਂ? ਤੇਰੇ ਵਰਗੇ ਦੇ ਹੱਥੋਂ ਮੈਂ ਥਾ ਲਵਾਂ। ਹੁਣ ਇਹ ਫਿੱਕਾ ਨਹੀਂ ਬੋਲੇ, ਇਹ ਕਹਿ ਲੈ ਕਿ ਜੀ ਮੈਨੂੰ ਖਿਮਾ ਕਰੋ, ਮੈਨੂੰ ਪਤਾ ਨਹੀਂ ਜੀ। ਦੇਖੋ ਨਿਮਰਤਾ, ਇੱਕ ਵਾਰੀ ਇੱਕ ਜਗ੍ਹਾ ਇਹਨਾਂ ਨੇ ਲੈਕਚਰ ਕੀਤਾ ਤੇ ਮਹਾਂਪੁਰਸ਼ਾਂ ਦਾ ਬਚਨ ਜੀਵਨ ਦੱਸਦਿਆਂ ਇਹਨਾਂ ਦੇ ਵਿੱਚ ਸੰਤਾਂ ਨੂੰ ਮਹਾਂਪੁਰਸ਼ਾਂ ਨੂੰ ਮਹਾਰਾਜ ਕਰਕੇ ਕਿਹਾ ਵੀ ਜਾਂ ਮੈਂ ਬੇਨਤੀ ਕੀਤੀ ਜਾਂ ਉਹਨਾਂ ਨੇ ਕਿਹਾ ਮਹਾਰਾਜ। ਜਿਸ ਲੈਕਚਰ ਕਰਕੇ ਬਾਹਰ ਨਿਕਲੇ, ਇੱਕ ਪੜ੍ਹਿਆ ਲਿਖਿਆ ਕਹਿ ਲੱਗਾ ਤੁਸੀਂ ਕੀ ਕਰਦੇ ਹੋ, ਤੁਸੀਂ ਗੁਰਮੁਖ ਵਿਦਿਆਲਿਆ ਦੇ ਪ੍ਰਿੰਸੀਪਲ ਰਹੇ ਔਰ ਤੁਸੀਂ ਸੰਤਾਂ ਨੂੰ ਮਹਾਰਾਜ ਕਰਕੇ ਕਿਹਾ, ਇਹ ਤੁਹਾਨੂੰ ਕਹਿਣਾ ਨਹੀਂ ਚਾਹੀਦਾ। ਤੇ ਸਹਿਸ ਬਾਬਾ ਮਹਾਰਾਜ ਜੀ ਸੰਤਾਂ ਬਾਰੇ ਮਹਾਰਾਜ ਸ਼ਬਦ ਨਿਕਲ ਜਾਂਦਾ। ਇਹਨਾਂ ਪੰਜ ਚਾਰ ਵਾਰੀ ਉਹਨੂੰ ਮਹਾਰਾਜ ਮਹਾਰਾਜ ਕਹਿਤਾ, ਮਹਾਰਾਜ ਜੀ ਦੇਖੋ ਜੀ ਐ ਹੁੰਦਾ, ਉਹ ਚੁੱਪ ਕਰਕੇ ਸੁਣਦਾ ਰਿਹਾ। ਕਹਿਣ ਲੱਗੇ ਐ ਦੱਸ ਬਈ ਸੰਤਾਂ ਨੂੰ ਤੇ ਮੈਂ ਇੱਕ ਵਾਰੀ ਮਹਾਰਾਜ ਕਹਿ ਦਿੱਤਾ ਲੈਕਚਰ ਵਿੱਚ ਤੇ ਤੇਰੇ ਤੇ ਰਿਪੀਟ ਹੋਣ ਲੱਗ ਪਈ, ਤੈਨੂੰ ਮੈਂ ਪੰਜ ਸੱਤ ਵਾਰੀ ਕਿਹਾ ਤੂੰ ਦੇ ਆਖਿਆ ਮੈਨੂੰ ਨਾ ਆਖੋ, ਤੂੰ ਤੇ ਚੁੱਪ ਕਰਕੇ ਬੜਾ ਖੁਸ਼ ਹੋਣੇ ਆ, ਤੈਨੂੰ ਮੈਂ ਬਾਰ ਬਾਰ ਕਹਿੰਦੇ ਮਹਾਰਾਜ ਜੀ, ਕਈ ਵਾਰੀ ਗੱਲ ਨਿਕਲ ਜਾਂਦੀ ਮਹਾਰਾਜ, ਤੂੰ ਤੇ ਨੀ ਆਖਿਆ ਮੈਨੂੰ ਮਹਾਰਾਜ ਨਾ ਆਖੋ। ਰੰਧਾਵੇ ਵਾਲੇ ਮਹਾਂਪੁਰਸ਼ ਇੱਕ ਸ਼ਹਿਰ ਕੀਰਤਨ ਕਰਦੇ ਕਥਾ ਰੋ, ਪੰਜ ਦਿਨ ਦਾ ਪ੍ਰੋਗਰਾਮ ਸੀ। ਉਹ ਜਦ ਕਿਸੇ ਮਹਾਂਪੁਰਸ਼ ਦਾ ਬਚਨ ਆਉਣਾ, ਸਾਖੀ ਆਉਣੀ, ਤਾਂ ਉੱਚ ਸਹਿ ਸੁਭਾਅ ਆਉਣਾ ਵੀ ਜਿਸ ਵੇਲੇ ਪ੍ਰੇਮੀ ਆਏ ਮਹਾਂਪੁਰਸ਼ਾਂ ਕੋਲ, ਉਹਨੇ ਕਿਹਾ ਮਹਾਰਾਜ ਜੀ ਅਸੀਂ ਇੱਥੋਂ ਆਏ ਹਾਂ, ਆਹ ਬਚਨ ਹੈ। ਜਦ ਭੋਗ ਪੈਣਾ, ਉਹ ਜਿਹੜੇ ਸਟੇਜ ਸੈਕਟਰੀ ਸੀ ਕਹਿੰਦੇ ਅਸੀਂ ਮਹਾਂਪੁਰਸ਼ਾਂ ਨੂੰ ਕਹਿੰਦੇ ਹਾਂ ਮਹਾਰਾਜ ਸ਼ਬਦਾਂ ਨਾਲ ਵਰਤਿਆ ਕਰੋ, ਇਹ ਮਹਾਰਾਜ ਸ਼ਬਦ ਤਾਂ ਗੁਰੂ ਸਾਹਿਬ ਵਾਸਤੇ ਹੈ, ਇਹ ਸੰਤਾਂ ਨੂੰ। ਮਹਾਂਪੁਰਖ ਕਹਿੰਦੇ ਸਾਨੂੰ ਫੇਰ ਖਿਆਲ ਨਾ ਰਹਿਣਾ, ਫੇਰ ਜਦ ਅਸੀਂ ਅਗਲੇ ਦਿਨ ਘੰਟਾ ਕਥਾ ਕਰਨੀ ਵਿੱਚ ਕਿਸੇ ਮਹਾਂਪੁਰਸ਼ ਦਾ ਬਚਨ ਆਉਣਾ ਸਾਡੇ ਕੋਲ ਆ ਜਾਣਾ, ਉਹਨਾਂ ਨੇ ਕਿਹਾ ਮਹਾਰਾਜ ਜੀ ਐਂ, ਉਹਨੇ ਫੇਰ ਸਾਨੂੰ ਟੋਕ ਦੇਣਾ। ਕਹਿੰਦੇ ਚਾਰ ਦਿਨ ਲਗਾਤਾਰ ਹੀ ਇਸੇ ਤਰ੍ਹਾਂ ਹੁੰਦਾ ਰਿਹਾ। ਕਹਿੰਦੇ ਫੇਰ ਸਾਨੂੰ ਖਿਆਲ ਆਇਆ ਵੀ ਓਹੋ, ਇਹਨੂੰ ਤੇ ਆਹ ਜਵਾਬ ਦੇਣਾ ਚਾਹੀਦਾ ਹੈ, ਜਿਹੜਾ ਕਦੀ ਲਿਖਵੀਰ ਸੁਣ ਦਿੱਤਾ ਸੀ ਕਿਸੇ ਨੂੰ। ਕਹਿੰਦੇ ਫਿਰ ਮੈਨੂੰ ਯਾਦ ਆ ਗਿਆ। ਕਹਿੰਦੇ ਜਦ ਪੰਜਵਾਂ ਦਿਨ ਆਇਆ, ਕਹਿੰਦੇ ਮੈਂ ਕਿਹਾ ਸਾਧ ਸੰਗਤ ਜੀ ਵੀ ਸੁਭਾਅ ਹੈ ਮੇਰਾ, ਅਸੀਂ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਹੈ, ਸਾਡੇ ਰੋਮ ਰੋਮ ਦੇ ਵਿੱਚ ਗੁਰੂ ਸਾਹਿਬ ਦਾ ਸਤਿਕਾਰ ਹੈ, ਗੁਰੂ ਸਾਹਿਬ ਵਰਗਾ ਤੇ ਕੋਈ ਹੋ ਨਹੀਂ ਸਕਦਾ, ਪਰ ਅਸੀਂ ਮਹਾਂਪੁਰਸ਼ਾਂ ਦੇ ਸਤਿਕਾਰ ਕਰਦੇ ਹਾਂ। ਸਹਿ ਸੁਭਾਅ ਪੱਕਿਆ ਹੋਇਆ, ਬਚਨ ਕਰਦੇ ਹਾਂ ਇਹ ਸ਼ਬਦ ਨਿਕਲ ਜਾਂਦਾ ਮਹਾਰਾਜ, ਔਰ ਉਹਦਰਥ ਕਰਕੇ ਵੀ ਦੱਸੇ ਕਿ ਮਹਾਂਪੁਰਸ਼ਾਂ ਦੀ ਜਿਹੜੇ ਸਹੀ ਮਹਾਂਪੁਰਸ਼ ਦੇ ਭਾਈ ਜੇ ਕਿਹਾ ਗਿਆ ਤੇ ਕੋਈ ਮਾੜੀ ਗੱਲ ਨਹੀਂ। ਪਰ ਕਹਿੰਦੇ ਇਹ ਜਿਹੜੇ ਸੈਕਟਰੀ ਸਾਹਿਬ ਨੇ, ਇਹ ਰੋਜ਼ ਹੀ ਸਾਨੂੰ ਟੋਕਦੇ ਆ, ਇਹਨਾਂ ਨੂੰ ਸਾਰੇ ਹੀ ਸੈਕਟਰੀ ਸਾਹਿਬ ਕਹਿੰਦੇ ਆ, ਇਹਨਾਂ ਨੇ ਕਦੇ ਨਹੀਂ ਕਿਹਾ ਮੇਰੇ ਸਾਹਿਬ ਨਾ ਆਖੋ, ਪਹਿਲਾਂ ਇਹ ਦੱਸੋ ਵੀ ਇਹ ਸਾਹਿਬ ਕਿਉਂ ਖੋਲਦੇ। ਇਹਨਾਂ ਨੂੰ ਸਾਰੇ ਸਾਹਿਬ ਆਖੀ ਜਾਓ, ਸਾਹਿਬ ਆਖੀ ਜਾਓ, ਬੜੇ ਖੁਸ਼ ਹੁੰਦੇ ਆ। ਜੇ ਅਸੀਂ ਕਿਸੇ ਮਹਾਂਪੁਰਸ਼ ਨੂੰ ਮਹਾਰਾਜ ਕਹਿ ਦਿੱਤਾ ਤੇ ਕਹਿੰਦੇ ਦੇਖੋ ਰੋਜ਼ ਹੀ ਆ ਗੱਲ ਹੈ, ਆਪ ਸਾਰਿਆਂ ਕੋਲ ਸਾਹਿਬ ਖੋਲਦੇ ਆ, ਸਾਹਿਬ ਇਹ ਨੇ ਕਿ ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਪਹਿਲਾਂ ਹੀ ਦੱਸੇ ਮੈਨੂੰ, ਫਿਰ ਜਵਾਬ ਮਿਲ ਗਿਆ। ਪ੍ਰਿੰਸੀਪਲ ਜਗਦੀਸ਼ ਸਿੰਘ ਜੀ ਕਹਿੰਦੇ ਮੈਂ ਜਦ ਉਹਨੂੰ ਪੰਜ ਸੱਤ ਵਾਰੀ ਮਹਾਰਾਜ ਮਹਾਰਾਜ ਕਿਹਾ ਤੇ ਪੁੱਛਿਆ ਕਿਉਂ ਭਾਈ ਤੂੰ ਤੇ ਮੈਨੂੰ ਮਨਾ ਨਹੀਂ ਕਰਦਾ, ਫਿਰ ਤੈਨੂੰ ਆਖਿਆ ਕਰੀਏ ਮਹਾਰਾਜ, ਬੜਾ ਜਵਾਬ ਸੁਣਾ ਦਿੱਤਾ। ਸਿਆਣੇ ਜਿਹੜੇ ਪੁਰਸ਼ ਹੁੰਦੇ ਆ, ਹੁਣ ਜਦੋਂ ਥਾਲ ਕੋਲ ਚਲਾ ਗਿਆ ਨਾ ਤੇ ਉਹਨੇ ਅੱਖਾਂ ਕੱਟੀਆਂ, ਕਹਿੰਦਾ ਉਹ ਤੇਰੀ ਹਿੰਮਤ ਕਿਵੇਂ ਪੈ ਗਈ, ਤੈਨੂੰ ਪਤਾ ਨਹੀਂ ਮੈਂ ਕੌਣ ਆ। ਕਹਿੰਦੇ ਮੈਂ ਕਿਹਾ ਜੀ ਭਾਈ ਸਾਹਿਬ ਮੈਨੂੰ ਗਲਤੀ ਹੋ ਗਈ ਹੈ। ਉਹਨੇ ਹੱਥ ਧੋਤੇ, ਦੂਸਰੇ ਕੋਲੋਂ ਥਾਲ ਮੰਗਾਇਆ, ਥਾਲ ਫਿਰ ਪਾਰ ਕੇ ਥੱਲੇ ਰੱਖ ਕੇ ਉਹਨੇ ਲੰਗਰ ਛਕਿਆ। ਕਹਿੰਦੇ ਮੈਂ ਵੀ ਛਕ ਲਿਆ। ਜਦ ਲੰਗਰ ਉਹਨੇ ਛਕ ਲਿਆ ਤੇ ਕਹਿੰਦੇ ਮੈਂ ਕਿਹਾ ਭਾਈ ਸਾਹਿਬ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਕਿ ਮੇਰੇ ਕੋਲੋਂ ਭੁੱਲ ਹੋ ਗਈ, ਮੇਰੇ ਹੱਥ ਦਾ ਥਾਲ ਤੁਹਾਡੇ ਹੱਥ ਨੂੰ ਲੱਗ ਗਿਆ ਤੇ ਮੈਨੂੰ ਪਤਾ ਨਹੀਂ ਸੀ ਤੁਸੀਂ ਬੜੇ ਉੱਚੇ ਸੁੱਚੇ ਹੋ, ਤੇ ਮੈਂ ਆਪਣੀ ਗਲਤੀ ਮੰਨੀ, ਖਿਮਾ ਮੰਗੀ ਤੁਹਾਥੋਂ, ਪਰ ਇੱਕ ਮੈਨੂੰ ਦੱਸੋ, ਮੈਂ ਗੁਰੂ ਦਾ ਸਿੱਖ ਹਾਂ, ਮੈਂ ਖੰਡੇ ਬੱਟ ਦਾ ਅੰਮ੍ਰਿਤ ਛਕਿਆ ਹੈ, ਮੈਂ ਪੰਜ ਬਾਣੀਆਂ ਦਾ ਨਿਤਨੇਮ ਸਵੇਰੇ ਕਰਨਾ, ਸ਼ਾਮ ਨੂੰ ਕਰਨਾ, ਮੈਂ ਰੋਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਨਾ, ਮੱਥਾ ਟੇਕਣਾ, ਮੈਂ ਮੀਂਹ ਸ਼ਰਾਬ ਆਂਡਾ ਕੋਈ ਚੀਜ਼ ਐਸੀ ਜਿਹੜੀ ਹੈ ਇਹਦੀ ਵਰਤੋਂ ਨਹੀਂ ਕਰਦਾ। ਪਰ ਮੇਰੇ ਕੋਲ ਇਹ ਗੁਨਾਹ ਮੇਰੇ ਇੰਨੇ ਹੱਥ ਮਾੜੇ ਕਿ ਮੇਰੇ ਹੱਥਾਂ ਦਾ ਥਾਲ ਤੁਹਾਡੇ ਹੱਥ ਨਾਲ ਲੱਗ ਗਿਆ ਤੇ ਤੁਸੀਂ ਆਹ ਕੁਝ ਬੋਲਿਆ। ਪਰ ਮੈਂ ਇੱਕ ਪੁੱਛਣਾ ਚਾਹੁੰਦਾ, ਜਿੱਥੇ ਥਾਲ ਰੱਖ ਕੇ ਤੁਸੀਂ ਪ੍ਰਸ਼ਾਦਾ ਛਕਿਆ ਹੈ ਪਾਰਕ ਵਿਚ ਇਸ ਘਾਹ ਤੇ, ਇੱਥੇ ਤੇ ਜਾਨਵਰ ਵੀ ਪਿਸ਼ਾਬ ਕਰਦੇ ਨੇ, ਇੱਥੇ ਜੋੜਿਆਂ ਸੜੇ ਲੋਕੀ ਤੁਰੇ ਫਿਰਦੇ, ਮੈਨੂੰ ਇਹਦਾ ਜਵਾਬ ਦਿਓ ਜਰਾ। ਕਹਿੰਦੇ ਹੁਣ ਜਵਾਬ ਕੀ ਸੀ? ਵਖਾ ਅੱਖਾਂ ਕੱਢਦਾ ਕੱਢਦਾ ਚਲਾ ਗਿਆ, ਜਵਾਬ ਹੀ ਕੋਈ ਨਹੀਂ। ਬਾਣੀ ਪੜ੍ਹਦਿਆਂ ਵੀ ਸਾਡੇ ਅੰਦਰ ਕ੍ਰੋਧ, ਬਾਣੀ ਪੜ੍ਹਦਿਆਂ ਵੀ ਸਾਡੇ ਅੰਦਰ ਪਿਆਰਿਓ ਗੁੱਸਾ, ਇਹ ਕਿਉਂ ਹੈ? ਕਾਰਨ ਕੀ ਹੈ? ਇਹ ਤਮੋ ਗੁਣੀ ਸਾਡੇ ਅੰਦਰ ਪ੍ਰਧਾਨ ਬਣਿਆ ਹੋਇਆ ਹੈ ਸਾਸ ਜੀ। ਇਸ ਕਰਕੇ ਜਿਹੜਾ ਕ੍ਰੋਧ ਹੈ ਇਸ ਦਾ ਵੀ ਮਾਰੇ ਕਹਿੰਦੇ ਭਾਈ ਤਿਆਗ ਕਰਨਾ ਹੈ, ਇਸ ਦਾ ਵੀ ਤਿਆਗ ਕਰਨਾ। ਸੰਤ ਮਹਾਰਾਜ ਜੀ ਕੀਰਤਨ ਕਰ ਰਹੇ, ਇੱਕ ਉੱਠਿਆ ਅੱਖਾਂ ਲਾਲ ਕੰਬ ਰਿਹਾ। ਜਦੋਂ ਆਪ ਕਿਸੇ ਨੂੰ ਕ੍ਰੋਧ ਗੁੱਸਾ ਚੜ੍ਹਦਾ ਹੈ ਨਾ, ਉਹਦੀਆਂ ਅੱਖਾਂ ਲਾਲ ਹੋ ਜਾਂਦੀਆਂ ਨੇ ਤੇ ਉਹ ਫਿਰ ਉਹਦਾ ਸਰੀਰ ਵੀ ਕੰਬਣਾ ਸ਼ੁਰੂ ਹੋ ਜਾਂਦਾ, ਭਾਵ ਰੋਗੀ ਹੋ ਜਾਂਦਾ। ਫਿਰ ਆਹ ਤੁਸੀਂ ਕੀ ਪੜ੍ਹ ਰਹੇ ਹੋ, ਆਹ ਕੀ ਕਰ ਰਹੇ ਹੋ? ਭਾਈ ਬਾਣੀ ਪੜ੍ਹਨ ਵਾਲਾ ਜਿਹੜਾ ਉਹ ਸਹਿਜ ਨਾਲ ਵਿਚਾਰ ਕਰ ਲੈਂਦਾ, ਜਿਹੜਾ ਬਾਣੀ ਨਾਲ ਜੁੜਿਆ ਹੋਇਆ। ਜੇ ਬਾਣੀ ਪੜ੍ਹਦਿਆਂ ਵੀ ਸਾਡੇ ਅੰਦਰ ਗੁੱਸਾ ਹੈ, ਕ੍ਰੋਧ ਹੈ, ਤਾਂ ਸਮਝੋ ਕਿ ਕਿਤੋਂ ਨਾ ਕਿਤੋਂ ਕਨੈਕਸ਼ਨ ਜਿਹੜਾ ਹੈ ਉਹ ਜ਼ਰੂਰ ਟੁੱਟਾ ਹੋਇਆ ਹੈ। ਸੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਪ੍ਰੇਮੀਓ ਇਹ ਤਮੋ ਗੁਣੀ ਭਾਵ ਪਹਿਲਾ ਹੈ ਹਿੰਸਾ, ਦੂਸਰਾ ਹੈ ਕ੍ਰੋਧ, ਇਹਨਾਂ ਦਾ ਤਿਆਗ ਕਰਨਾ ਚਾਹੀਦਾ ਹੈ। ਫਿਰ ਇਹ ਤਮੋ ਗੁਣੀ ਭੋਜਨ ਨਹੀਂ ਖਾਣੇ, ਆਪਣੇ ਖਾਣੇ ਵੱਲ ਵਿਚਾਰ ਕਰਨੀ ਚਾਹੀਦੀ ਹੈ। ਤਮੋ ਗੁਣੀ ਖਾਣਾ ਕੀ ਹੈ? ਬਹੁਤਾ ਬਿਹਾ ਖਾਣਾ, ਜਾਂ ਰਾਤ ਦਾ ਪਿਆ ਹੋਇਆ ਹੈ ਸਵੇਰੇ ਖਾਂਦਾ ਹੈ, ਸਵੇਰ ਦਾ ਦੋ ਦੋ ਦਿਨ ਬਾਅਦ ਖਾਂਦਾ ਹੈ, ਇਹ ਜਿਹੜਾ ਬਿਹਾ ਖਾਣਾ ਹੈ ਮਾਰੇ ਕਹਿੰਦੇ ਇਹ ਨਹੀਂ ਖਾਣਾ। ਜ਼ਿਆਦਾ ਖੱਟੀਆਂ ਚੀਜ਼ਾਂ ਨਹੀਂ ਖਾਣੀਆਂ, ਚਟਪਟੀਆਂ ਨਹੀਂ ਖਾਣੀਆਂ, ਬਹੁਤਾ ਨਹੀਂ ਸੌਣਾ, ਪਰਾਈ ਨਿੰਦਿਆ ਨਹੀਂ ਕਰਨੀ। ਜੇ ਅਸੀਂ ਬਾਣੀ ਵੀ ਪੜ੍ਹੀ ਜਾਂਦੇ ਹਾਂ ਤੇ ਨਿੰਦਿਆ ਵੀ ਕਰੀ ਜਾਂਦੇ ਹਾਂ, ਦੋਵੇਂ ਕੰਮ, ਦੋ ਪੈਰ ਅੱਗੇ ਦੋ ਪਿੱਛੇ, ਸਾਨੂੰ ਸਵਾਸ ਸਵਾਸ ਤੇ ਸੁਚੇਤ ਰਹਿਣਾ ਪੈਣਾ। ਨਿੰਦਾ ਭਲੀ ਕਿਸੇ ਕੀ ਨਾਹੀਂ, ਮਾਨਮੁਖ ਮੁਕਤ ਕਰਨ ਮੂੰਹ ਕਾਲੇ ਤਿੰਨ ਨਿੰਦਕਾ, ਨਰਕੇ ਘੋਰ ਪਚਨ। ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਲੋਕੀ ਕਰਦੇ, ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਲੋਕੀ ਕਰਦੇ ਨੇ। ਲੋਕੀ ਕਰਦੇ ਨੇ ਭਲੀ ਕਿਸੇ ਕੀ ਨਾਹੀਂ, ਮਨਮੁਖ ਲੋਕੀ ਕਰਦੇ ਨੇ। ਲੋਕੀ ਕਰਦੇ ਨੇ, ਲੋਕੀ ਕਰਦੇ ਨੇ, ਮਨਮੁਖ ਲੋਕੀ ਕਰਦੇ ਨੇ, ਲੋਕੀ ਕਰਦੇ ਨੇ।
ਲੋਕੀ ਕਰਦੇ ਨੇ ਮਨ ਮੁਖ ਲੋਕੀ ਕਰਦੇ ਨੇ ਮਨਮੁਖ ਲੋਕੀ ਕਰਦੇ ਨੇ ਮਨਮੁਖ ਲੋਕੀ ਕਰਦੇ ਨੇ ਉਹ ਮਨਮੁਖ ਲੋਕੀ ਕਰਦੇ ਨੇ ਮਨਮੁਖ ਲੋਕੀ ਕਰਦੇ ਨੇ ਨਿੰਦਾ ਭਲੀ ਕਿਸੇ ਕੀ ਨਾਹੀਂ ਮਨਮੁਖ ਲੋਕੀ ਕਰਦੇ ਭਲੀ ਕਿਸੇ ਕੀ ਨਾਹੀਂ ਮਨਮੁਖ ਲੋਕੀ ਕਰਦੇ ਨੇ ਕਿਸੇ ਕੀ ਨਾਹੀਂ ਮਨਮੁਖ ਮੁਕਤ ਕਰਨ ਮੂੰਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਘੋਰ
ਵੇਖਾ ਮਖਾ ਕਿਸੇ ਦੀ ਨਿੰਦਿਆ ਕਰੀ ਜਾਂਦੇ ਅਣਹੋਂ ਦਾ ਭਾਰ ਨਿੰਦਕ ਉਠਾਏ ਬੜੀ ਸਹਿਜ ਸਜਾ ਮਿਲਦੀ ਹੈ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਬਾਬਾ ਲਹਿਣਾ ਜੀ ਦੇ ਰੂਪ ਵਿਚ ਸੁਣ ਸਮਾਧੀਆਂ ਦੇ ਦਰਸ਼ਨ ਕਰਨ ਜਾਂਦੇ ਆ। ਰਸਤੇ ਵਿਚ ਅੱਡ ਅੱਡ ਨਗਰੀਆਂ ਹੁੰਦੀਆਂ ਨੇ, ਇਕ ਜਗ੍ਹਾ ਐਸੀ ਆਈ ਬਾਬਾ ਲਹਿਣਾ ਜੀ ਨੇ ਕੀ ਦੇਖਿਆ ਹੈ, ਇਨ੍ਹਾਂ ਦੀਆਂ ਧੌਣਾਂ ਦੇ ਵਿਚ ਕਿੱਲੇ ਠੁਕੇ ਹੋਏ ਨੇ। ਪੁੱਛਿਆ ਕੀ ਕਾਰਨ ਹੈ, ਕਹਿੰਦੇ ਉਹ ਲੋਕ ਜਿਹੜੇ ਹੰਕਾਰ ਵਿਚ ਰਹੇ ਆਕੜ ਵਿਚ ਰਹੇ ਜਿਨ੍ਹਾਂ ਨੇ ਸਿਰ ਗੁਰੂ ਚਰਨਾਂ ਚ ਨਵਾਇਆ ਹੀ ਨਹੀਂ, ਇਹ ਉਹਨਾਂ ਨੂੰ ਸੁਝਾਅ ਮਿਲੀ ਹੋਈ। ਅਗਲੀ ਨਗਰੀ ਗਏ, ਮੂੰਹ ਪਿੱਛੇ ਨੂੰ ਲੱਗੇ ਹੋਏ ਨੇ, ਮੂੰਹ ਫਿਰੇ ਹੋਏ ਨੇ। ਪੁੱਛਿਆ ਇਹ ਕੌਣ ਨੇ, ਜਵਾਬ ਆਇਆ ਬਾਬਾ ਲਹਿਣਾ ਜੀ ਉਹ ਨੇ ਜਿਨ੍ਹਾਂ ਨੇ ਗੁਰੂ ਤੋਂ ਮੂੰਹ ਫੇਰ ਲਿਆ, ਤੀਸਰੇ ਜਿਨ੍ਹਾਂ ਦੇ ਮੂੰਹ ਕਾਲੇ ਹਨ। ਪੁੱਛਿਆ ਇਹ ਸਜ਼ਾ ਇਹਨਾਂ ਨੂੰ ਕਿਉਂ ਮਿਲੀ ਹੈ, ਜਵਾਬ ਮਿਲਿਆ ਬਾਬਾ ਲਹਿਣਾ ਜੀ ਇਹ ਉਹ ਹਨ ਜਿਨ੍ਹਾਂ ਨੇ ਸਵਾਏ ਨਿੰਦਿਆ ਤੋਂ ਹੋਰ ਕੁਝ ਕੀਤਾ ਹੀ ਨਹੀਂ, ਉਹ ਨਿੰਦਿਆ ਦੀ ਸਜ਼ਾ ਮਿਲੀ ਹੋਈ ਹੈ। ਅਣਹੋਂ ਦਾ ਭਾਰ ਨਿੰਦਕ ਉਠਾਏ, ਖਾਮ ਖਾ ਕਰਮ ਕਿਸੇ ਦਾ ਨਿੰਦਿਆ ਕਰਕੇ ਆਪਣੇ ਤੇ ਸਾਧ ਸੰਗਤ ਦੀ ਬੋਝ ਪਾਉਂਦਾ ਆਪ ਬੋਝ ਚੱਕੀ ਜਾਂਦਾ ਦੂਸਰਿਆਂ ਦੇ ਪਾਪਾਂ ਦਾ। ਪੰਚਮ ਪਾਤਸ਼ਾਹ ਕਹਿੰਦੇ ਪਿਆਰਿਓ ਕਦੇ ਵੀ ਪਰਾਈ ਨਿੰਦਿਆ ਜਿਹੜੀ ਹੈ ਉਹ ਨਹੀਂ ਕਰਨੀ। ਉਸ ਤੋਂ ਬਾਅਦ ਜਿਹੜੇ ਬਸਤਰ ਹਨ ਇਹ ਸਾਫ ਰੱਖਣੇ ਨੇ, ਮੈਲਾ ਵੇਸ਼ ਨਹੀਂ ਰੱਖਣਾ, ਚਾਹੇ ਕੀਮਤੀ ਹਨ ਚਾਹੇ ਸਸਤੇ ਹਨ ਇਹ ਨਹੀਂ ਬਾਤ। ਬਹੁਤ ਸਾਰੇ ਐਸੇ ਜਿਹੜੇ ਕੱਪੜੇ ਧੋਂਦੇ ਹੀ ਨਹੀਂ, ਮੈਲੇ ਕੱਪੜੇ ਰੱਖਦੇ ਹੈ। ਇੱਕ ਜਗ੍ਹਾ ਇੱਕ ਘਰ ਦਾ ਬਜ਼ੁਰਗ ਉਹ ਸੰਤਾਂ ਦੇ ਕੋਲ ਸੇਵਾ ਤੇ ਚਲਾ ਗਿਆ, ਕੁਛ ਸਾਲ ਉੱਥੇ ਰਿਹਾ, ਸਰੀਰ ਸੀ ਫਿਰ ਬਿਮਾਰ ਹੋ ਗਿਆ, ਚੜਾਈ ਕਰ ਗਿਆ। ਜਿਸ ਵੇਲੇ ਚੜਾਈ ਕਰ ਗਿਆ ਤਾਂ ਆਲੇ ਦੁਆਲੇ ਦੇ ਜਿਹੜੇ ਇਲਾਕੇ ਦੇ ਲੋਕ ਸੀ ਅਫਸੋਸ ਕਰਨ ਵਾਸਤੇ ਆਉਂਦੇ ਕਿ ਭਾਈ ਤੁਹਾਡਾ ਬਾਪੂ ਤੁਹਾਡਾ ਬਜ਼ੁਰਗ ਬਹੁਤ ਚੰਗਾ ਸੀ, ਇਹ ਤੇ ਆਮ ਸੁਭਾਅ ਹੀ ਹੈ ਨਾ, ਜਿਹੜਾ ਚੰਗਾ ਹੁੰਦਾ ਉਹ ਤਾਂ ਚੰਗਾ ਹੁੰਦਾ ਹੀ ਹੈ, ਜੇ ਮਾੜਾ ਵੀ ਹੋਵੇ ਸ਼ਰਾਬ ਦੀਆਂ ਚਾਰ ਚਾਰ ਬੋਤਲਾਂ ਪੀਂਦਾ ਹੋਵੇ ਜਦੋਂ ਚੜਾਈ ਕਰ ਜਾਵੇ ਫਿਰ ਕੀ ਕਹਿੰਦੇ ਹੋ, ਜਾਂ ਬੰਦਾ ਨਹੀਂ ਲੱਭਣਾ। ਬੜਾ ਘਾਟਾ ਪੈ ਗਿਆ। ਗੱਲ ਵੀ ਸੱਚੀ ਹੈ, ਠੇਕੇ ਵਾਲਿਆਂ ਨੂੰ ਘਾਟਾ ਪੈ ਗਿਆ, ਯਾਰਾਂ ਦੋਸਤਾਂ ਨੂੰ ਘਾਟਾ ਪੈ ਗਿਆ ਭਾਈ। ਹਾਂ, ਘਾਟਾ ਤਾਂ ਕਿਸੇ ਨਾ ਕਿਸੇ ਪਿਆ ਹੀ ਹੈ ਨਾ। ਖਾ ਮਖਾ ਉਹਦੀ ਵਡਿਆਈ ਕਰਨ ਜਾਣਗੇ, ਇੱਥੇ ਹੀ ਬਸ ਨਹੀਂ ਕਹਿਣਗੇ। ਬੜਾ ਸੱਚਾ ਸੁੱਚਾ ਬੰਦਾ ਸੀ ਭਾਈ, ਬੜਾ ਕੰਮ ਆਉਂਦਾ ਸੀਗਾ, ਇਹੋ ਜਿਹੀਆਂ ਗੱਲਾਂ। ਇਹ ਕੁਦਰਤੀ ਐਸਾ ਤਾਂ ਹੁਣ ਜਿਸ ਵੇਲੇ ਆਏ ਕਈ ਅੱਗੋਂ ਜਿਹੜੇ ਆ ਪਰਿਵਾਰ ਹੈ ਪੁੱਤਰ ਨੇ, ਉਹ ਕੀ ਸਿਫਤ ਕਰਦੇ ਆ ਬਾਪੂ ਦੀ। ਕਹਿੰਦੇ ਜਿਸ ਵੇਲੇ ਅਸੀਂ ਬਾਪੂ ਦੇ ਕੱਪੜੇ ਲਾਏ ਤਾਂ ਬਨੈਣ ਵਿੱਚ, ਸਵੈਟਰ ਵਿੱਚ, ਕਮੀਜ਼ ਵਿੱਚ ਜੂਆਂ ਹੀ ਜੂਆਂ। ਸਾਡੇ ਬਾਪੂ ਦੀ ਅਵਸਥਾ ਇੰਨੀ ਉੱਚੀ ਸੀ, ਉਹਨੂੰ ਪਤਾ ਹੀ ਨਹੀਂ ਪਈ ਨੀਆਂ ਜੂਆਂ ਕੱਪੜਿਆਂ ਵਿੱਚ ਪਈਆਂ ਹੋਈਆਂ ਨੇ। ਆ ਵੀ ਦੇਖੋ ਵਡਿਆਈ ਵਾਲੀ ਗੱਲ, ਗੁਰੂ ਘਰ ਵਿੱਚ ਪਿਆਰ ਐਸੀ ਬਾਤ ਨਹੀਂ। ਹੋਰ ਕਈਆਂ ਮਜ਼ਹਬਾਂ ਦੇ ਅੰਦਰ ਤਾਂ ਐਸਾ ਹੈ, ਮੈਲੇ ਕਚਾਲੇ ਰਹਿਣਾ ਕਰਨਾ ਹੋਰ ਹੈ, ਲੇਕਿਨ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਚਾਹੇ ਗਰੀਬ ਹੀ ਹੈ ਪ੍ਰੇਮਿਓ, ਚਾਹੇ ਬਸਤਰ ਬਿਲਕੁਲ ਸਸਤੇ ਹਨ, ਹਲਕੇ ਹਨ, ਪਰ ਉਹ ਸਾਫ ਰੱਖਣੇ ਨੇ। ਪੰਜੂ ਪਾਤਸ਼ਾਹ ਕਹਿੰਦੇ ਭਾਈ ਮੈਲਾ ਵੇਸ਼ ਨਹੀਂ ਰੱਖਣਾ, ਅੱਗੇ ਮਰ ਕਹਿੰਦੇ ਝੂਠ ਨਹੀਂ ਬੋਲਣਾ। ਜੇ ਝੂਠ ਬੋਲਦਾ ਹੈ ਸਾਰਾ ਤਪ ਖਤਮ ਹੋ ਜਾਂਦਾ। ਇੱਕ ਝੂਠ ਨੂੰ ਲੁਕਾਉਣ ਵਾਸਤੇ ਫਿਰ ਸੌ ਝੂਠ ਬੋਲਣਾ ਪੈਂਦਾ, ਸੌ ਝੂਠ, ਫਿਰ ਵੀ ਉਹ ਝੂਠ ਨਹੀਂ ਲੁਕਦਾ। ਐ ਸਮਝੋ ਕਿ ਤੁਹਾਨੂੰ ਕਿਸੇ ਨੇ ਪੁੱਛਿਆ, ਹੁਣ ਤੁਸੀਂ ਚੰਡੀਗੜ੍ਹ ਹੋ, ਤੁਹਾਨੂੰ ਕਿਸੇ ਦਾ ਫੋਨ ਆ ਗਿਆ ਵੀ ਤੁਸੀਂ ਕਿੱਥੇ ਹੋ, ਤੁਸੀਂ ਦੇਖ ਲਿਆ ਫਲਾਣਾ ਬੰਦਾ ਹੈ, ਇਹਨੂੰ ਮੈਂ ਮਿਲਣਾ ਨਹੀਂ, ਇਹ ਤਾਂ ਚੰਡੀਗੜ੍ਹ ਆਇਆ ਹੋਇਆ। ਤੁਸੀਂ ਕਹਿ ਦਿੱਤਾ ਕਿ ਮੈਂ ਤਾਂ ਦਿੱਲੀ ਹਾਂ। ਉਹਨੇ ਅੱਗੇ ਕਿਹਾ ਬਹੁਤ ਚੰਗਾ, ਮੈਂ ਵੀ ਦਿੱਲੀ ਆਇਆ ਹੋਇਆ, ਆਪਾਂ ਹੁਣ ਇੱਥੇ ਇਕੱਠੇ ਹੋ ਜਾਂਦੇ ਹਾਂ। ਫਿਰ ਤੁਹਾਨੂੰ ਝੂਠ ਬੋਲਣਾ ਪਏਗਾ, ਮੈਂ ਤਾਂ ਇਸ ਤੋਂ ਬਾਹਰ ਹਾਂ, ਜੇ ਤਾਂ ਮੈਂ ਇੱਥੇ ਆਉਣਾ ਹੀ ਨਹੀਂ। ਉਹ ਕਹਿ ਦੇਗਾ ਕਿੱਥੇ ਹੋ ਤੁਸੀਂ, ਮੈਂ ਵੀ ਇਸੇ ਰਸਤੇ ਜਾ ਰਿਹਾ। ਤੁਹਾਨੂੰ ਬਾਰ ਬਾਰ ਝੂਠ ਬੋਲਣਾ ਪਏਗਾ, ਤੁਸੀਂ ਕਿੰਨੇ ਵਜੇ ਆਓਗੇ, ਕੀ ਕਰੋਗੇ, ਝੂਠ ਹੀ ਝੂਠ ਬੋਲਣਾ। ਝੂਠ ਤਾਂ ਝੂਠ ਹੀ ਹੈ ਪਿਆਰਿਓ, ਸੱਚ ਇੱਕ ਵਾਰ ਬੋਲ ਦੋ, ਝੂਠ ਦੇ ਲਾਭ ਨਾਲੋਂ ਸੱਚ ਬੋਲ ਕੇ ਘਾਟਾ ਖਾਣਾ ਵੀ ਚੰਗਾ ਹੈ। ਪਰ ਇੱਕ ਗੱਲ ਯਾਦ ਰੱਖਣੀ, ਕਈ ਵਾਰ ਆਦਮੀ ਦੂਸਰਿਆਂ ਚ ਬੈਠਾ ਹੋਇਆ ਕਿਸੇ ਦਾ ਪਰਦਾ ਯਾਦ ਕਰਦਾ ਹੈ, ਕਿਸੇ ਪਰਿਵਾਰ ਦੀ ਗੱਲ ਕਰ ਦਿੰਦਾ ਹੈ, ਜੇ ਕੋਈ ਕਹੇਗਾ ਮੈਂ ਝੂਠ ਥੋੜਾ ਬੋਲਣਾ, ਮੈਂ ਤੇ ਸੱਚ ਬੋਲ ਰਿਹਾ। ਪਰ ਜਦ ਆਪਣੇ ਪਰਿਵਾਰ ਦੀ ਗੱਲ ਹੁੰਦੀ ਹੈ ਉਸ ਵੇਲੇ ਫਿਰ ਕਿਉਂ ਨਹੀਂ ਸੱਚ ਬੋਲਦਾ? ਐਸਾ ਸੱਚ ਨਹੀਂ ਜੇ ਜਿਹਦੇ ਨਾਲ ਜਦੋਂ ਅਸੀਂ ਅਰਦਾਸ ਕਰਨੇ ਆ ਉਹਨਾਂ ਦਾ ਨਾਮ ਵਾਹਿਗੁਰੂ ਬੋਲਿਆ ਜਾਂਦਾ ਹੈ, ਉਹਨਾਂ ਦਾ ਨਾਮ ਲੈ ਕੇ ਜਿਨ੍ਹਾਂ ਨੇ ਦੇਖ ਕੇ ਅਣਡਿੱਠ ਕੀਤਾ। ਇੱਕ ਤੇ ਸੁਣ ਕੇ ਹੁੰਦਾ ਨਾ, ਤੇ ਪਿਆਰੇ ਦੇਖ ਕੇ ਵੀ ਜਿਹੜੇ ਅਣਡਿੱਠ ਕਰਦੇ ਨੇ ਉਹਨਾਂ ਦਾ ਨਾਮ ਲੈ ਕੇ ਵਾਹਿਗੁਰੂ ਬੋਲਿਆ ਜਾਂਦਾ ਹੈ, ਉੱਥੇ ਐਸੇ ਸੱਚ ਦੀ ਲੋੜ ਨਹੀਂ। ਔਰ ਦੂਸਰਾ, ਜੇ ਸੱਚ ਬੋਲਣ ਦੇ ਨਾਲ ਭਾਈ ਕਿਸੇ ਦਾ ਨੁਕਸਾਨ ਹੋ ਜਾਵੇ, ਕਿਸੇ ਦੀ ਜਾਨ ਚਲੀ ਜਾਵੇ, ਐਸੇ ਸੱਚ ਨਹੀਂ ਬੋਲਣਾ। ਝੂਠ ਵੀ ਨਹੀਂ ਬੋਲਣਾ, ਪਰ ਪਿਆਰੋ ਆਪਣੇ ਆਪ ਇਹੋ ਜਿਹੇ ਸੱਚੇ ਨਹੀਂ ਹੋਣਾ ਕਿ ਦੂਜਿਆਂ ਦਾ ਤੁਸੀਂ ਨੁਕਸਾਨ ਕਰੋ। ਸੋ ਲੋਭ ਕਰਕੇ ਆਪਣੇ ਲਾਭ ਵਾਸਤੇ ਮਨੁੱਖ ਜਿਹੜਾ ਹੈ ਇਹ ਸਤਸੰਗ ਜੀ ਝੂਠ ਬੋਲਦਾ ਹੈ। ਜਿੰਨਾ ਝੂਠ ਬੋਲੇਗਾ ਉਹਨਾਂ ਸਤਸੰਗ ਜੀ ਮਨ ਮੈਲਾ ਹੋ ਗਿਆ। ਪੰਜੂ ਪਾਤਸ਼ਾਹ ਕਹਿੰਦੇ ਪਿਆਰਿਓ ਤੁਸੀਂ ਝੂਠ ਨਹੀਂ ਬੋਲਣਾ। ਇਸ ਤੋਂ ਅੱਗੇ ਮਾਰਜ ਕਹਿੰਦੇ ਕੁਛ ਸੰਗਤ ਤੋਂ ਬਚਣਾ ਹੈ, ਕੁਛ ਸੰਗਤ ਤੋਂ, ਕਿਉਂਕਿ ਇਹ ਨਹੀਂ ਅਸੀਂ ਅੰਮ੍ਰਿਤ ਵੇਲੇ ਉੱਠਨੇ ਆ, ਅਸੀਂ ਨਾਮ ਜਪਨੇ ਆ, ਅਸੀਂ ਬਾਣੀ ਪੜ੍ਹਨੇ ਆ। ਹੁਣ ਜਿੱਥੇ ਮਰਜ਼ੀ ਅਸੀਂ ਬੈਠੀਏ, ਕਈ ਵਾਰ ਅਸੀਂ ਐਸਾ ਵੀ ਸੁਣਨੇ ਪੜ੍ਹਨੇ ਆ ਕਿ ਸੁਖਮਨੀ ਸਾਹਿਬ ਦਾ ਪਾਠ ਕਰਨ ਦੇ ਨਾਲ ਸਾਡੇ 24 ਘੰਟੇ ਦੇ ਸਵਾਸ ਸਫਲ ਹੋ ਗਏ। ਇਹਦਾ ਮਤਲਬ ਇਹ ਨਾ ਸਮਝਣਾ ਕਿ ਸੁਖਮਨੀ ਸਾਹਿਬ ਦਾ ਪਾਠ ਕਰਕੇ ਮੁੜ ਕੇ ਜਿੱਥੇ ਮਰਜ਼ੀ ਤਰੇ ਫਿਰੋ ਜਣੇ ਖੜੇ ਥਾਂ, ਕਿ ਉੱਥੇ ਸਾਡੇ ਸਵਾਸ ਤਾਂ ਸਫਲ ਹੋ ਹੀ ਗਏ ਨੇ। ਇਹ ਨਹੀਂ ਪਿਆਰੇ ਹੋ, ਇੱਕ ਅੱਗ ਦਾ ਚੰਗਿਆੜਾ ਲੱਖਾਂ ਬਾਲਣ, ਲੱਖਾਂ ਮਨ, ਲੱਖਾਂ ਟਨ ਬਾਲਣ ਇਕੱਠਾ ਹੋਵੇ, ਇੱਕ ਅੱਗ ਦਾ ਚਿੰਗਿਆੜਾ ਸਾਰੇ ਬਾਲਣ ਨੂੰ ਸਾੜ ਕੇ ਸਵਾਹ ਕਰ ਦਿੰਦਾ ਹੈ ਪਿਆਰੇ। ਸਾਰੀ ਜ਼ਿੰਦਗੀ ਸਤ ਸੰਗਤ ਕਰਦਾ ਰਹੇ, ਇੱਕ ਵਾਰ ਸੰਗਤ ਕਰ ਲਵੇ, ਸਭ ਕੁਛ ਕੀਤਾ ਹੋਇਆ ਖਤਮ ਹੋ ਜਾਂਦਾ, ਜੀਰੋ ਨਾਲ ਜਰਬ ਹੋ ਜਾਂਦੀ ਹੈ। ਜੇ ਕੋਈ ਮਾਂ ਆਪਣੇ ਬੱਚੇ ਨੂੰ ਪਾਲਦੀ ਹੈ, ਦੁੱਧ ਦਹੀਂ ਸਬਜ਼ੀਆਂ ਸੋਹਣੇ ਭੋਜਨ ਛਕਾਉਂਦੀ ਹੈ, ਤਾਂ ਮਾਂ ਸੋਚ ਲਏ 25 ਸਾਲ ਹੋ ਗਏ ਬੱਚੇ ਨੂੰ ਪਾਲਦਿਆਂ, ਕੀ ਫਰਕ ਪੈਂਦਾ ਜੇ ਮੈਂ ਇੰਨਾ ਕੁ ਬਿਖਿਆ ਦੇ ਦਿਆਂ, ਕੀ ਫਰਕ ਪਏਗਾ, ਤਾਂ ਕੀ ਹੋਏਗਾ। ਜੇ ਮਾਂ ਸਾਰੀ ਜ਼ਿੰਦਗੀ ਉਸ ਨੂੰ ਦੁੱਧ ਦਹੀਂ ਸਬਜ਼ੀਆਂ ਸਵਸਥ ਭੋਜਨ ਛਕਾਉਂਦੀ ਰਹੀ, ਪਰ ਇੰਨਾ ਥੋੜਾ ਜਿਹਾ ਜ਼ਹਿਰ ਜੀਵਨ ਲੀਲਾ ਖਤਮ ਕਰ ਦਿੰਦਾ ਹੈ। ਇਸੇ ਤਰ੍ਹਾਂ ਸਾਰੀ ਜ਼ਿੰਦਗੀ ਕੋਈ ਨੇਕੀ ਕਰਦਾ ਰਹੇ, ਪਿਆਰ ਇੱਕ ਬਦੀ ਹੋ ਜਾਵੇ, ਜੀਰੋ ਨਾਲ ਜਰਬ ਹੋ ਜਾਂਦੀ ਹੈ। ਪੰਚਮ ਪਾਤਸ਼ਾਹ ਕਹਿੰਦੇ ਸੁਚੇਤ ਰਹਿਣਾ ਹੈ, ਕੁਸੰਗਤ ਤੋਂ ਬਚ ਕੇ ਰਹਿਣਾ ਹੈ। ਇੱਕ ਸੰਗਤ ਇਉਂ ਜੀਵਨ ਬਰਬਾਦ ਕਰਦੀ ਹੈ। ਪਿਆਰੇ ਜੀ ਮਾਰੀ ਮੈਂ ਕੁਸੰਗ ਤੋਂ, ਪਿਆਰੇ ਜੀ ਮਾਰੀ ਮੈਂ ਕੁਸੰਗ, ਸੰਗ ਕੀ ਕੇਲੇ ਨਿਕਟ ਜਿਉਂ ਬੇਰ, ਉਹ ਝੂਲੇ ਉਹ ਚੀਰੀ ਸਾਖਤ ਸੰਗ ਨਹੀਂ। ਬੁੱਧ ਕਹਿੰਦੀ ਮੈਂ ਕੁਸੰਗ ਦੀ ਮਾਰੀ ਮਰਨੀ ਹਾਂ। ਜਿਵੇਂ ਕੇਲੇ ਦਾ ਪੇੜ ਹਵਾ ਚੱਲਦੀ ਮੌਜ ਚ ਝੂਲਦਾ, ਨੇੜੇ ਬੇਰੀ ਹੈ, ਬੇਰੀ ਦੇ ਤਿੱਖੇ ਕੰਡੇ ਉਸਦੇ ਕੋਲ ਪੱਤਿਆਂ ਨੂੰ ਲੀਰਾਂ ਲੀਰਾਂ ਕਰ ਦਿੰਦੇ ਹੈ। ਇਸੇ ਤਰ੍ਹਾਂ ਕੁਸੰਗ ਮਨੁੱਖ ਦੇ ਜੀਵਨ ਨੂੰ ਸਾਸ ਦੀ ਲੀਰਾਂ ਲੀਰਾਂ ਕਰ ਦਿੰਦਾ ਹੈ। ਕੁਸੰਗ ਤੋਂ ਬਚਣਾ ਹੈ। ਕਬੀਰ ਚਾਵਲਕਾਰ ਨੇ ਤੁਕੋ ਮੋੜੀ ਲਾਏ, ਸੰਗ ਕੁਸੰਗੇ ਬੈਠਦੇ ਤਾਂ ਪੁੱਛਿਆ ਕਰਮ ਰਾਏ। ਜਿਵੇਂ ਚਾਵਲ ਨੂੰ ਕੱਢਣ ਵਾਸਤੇ ਜਿਹੜਾ ਉਹਦੇ ਉੱਤੇ ਤੁਕ ਹੁੰਦਾ ਹੈ ਛਿਲਕਾ, ਉਹਨੂੰ ਮਾਰ ਪੈਂਦੀ ਹੈ। ਉਹਨੂੰ ਮਾਰ ਕਿਉਂ ਪਈ? ਉਹਨੇ ਚਾਵਲ ਦਾ ਸੰਗ ਕੀਤਾ ਹੈ। ਇਸੇ ਤਰ੍ਹਾਂ ਕੁਸੰਗਤ ਵਿੱਚ ਬੈਠਾਂਗੇ ਜਾਵਾਂਗੇ ਪਿਆਰੋ, ਆਪ ਫਿਰ ਜੀਵਨ ਬਰਬਾਦ ਕਰ ਲਵਾਂਗੇ। ਆਮ ਸਿਆਣੇ ਕਹਿੰਦੇ ਹੈ ਜਿਹੜਾ ਮਨੁੱਖ ਇੱਕ ਵਾਰ ਕਿਤੇ ਮਾੜੇ ਗੀਤ ਸੁਣ ਲੈਂਦਾ ਹੈ, ਨੱਚਣਾ ਟੱਪਣਾ ਆਪ ਕਰਦਾ ਹੈ, ਡਾਂਸ ਦੇਖਦਾ ਹੈ, ਡਾਂਸ ਕਰਦਾ ਹੈ, ਜੇ ਇੱਕ ਵਾਰ ਕਰ ਲਵੇ 100 ਵਾਰ ਮੁਰਦੇ ਨਾਲ ਸ਼ਮਸ਼ਾਨ ਘਾਟ ਜਾਵੇ ਤਾਂ ਕਿਤੇ ਬਰਾਬਰ ਆਉਂਦਾ। ਇਹਦਾ ਮਤਲਬ ਕੀ ਹੈ ਕਿ ਇੱਕ ਵਾਰ ਚ ਇੰਨਾ ਭੁੱਲ ਜਾਂਦਾ ਉਹਦਾ ਵਿਰਾਗ ਅੰਦਰੋਂ ਖਤਮ ਹੋ ਜਾਂਦਾ। ਜੇ 100 ਮੁਰਦੇ ਨਾਲ ਬਾਬਰਾ ਸ਼ਮਸ਼ਾਨ ਘਾਟ ਜਾਏਗਾ, ਚਿਖਾ ਬਲਦੀਆਂ ਦੇਖੇਗਾ, ਫਿਰ ਕਿਤੇ ਵਾਪਸ ਉੱਥੇ ਕੇ ਜਾ ਕੇ ਆਏਗਾ। ਇੱਕ ਵਾਰ ਦੀ ਗਲਤੀ ਕੀਤੀ ਹੋਈ ਸਾਰਾ ਜੀਵਨ ਜਿਹੜਾ ਹੈ ਸਤਸੰਗ ਉਹ ਬਰਬਾਦ ਹੋ ਜਾਂਦਾ ਹੈ। ਸਤਸੰਗਤ ਨੇਕੀਆਂ ਦੀ ਮਾਤਾ ਹੈ, ਕਸੰਗਤ ਜਿਹੜੀ ਹੈ ਉਹ ਬੁਰਿਆਈਆਂ ਦੀ ਮਾਤਾ ਹੈ। ਪੰਜਵੇਂ ਪਾਤਸ਼ਾਹ ਕਹਿੰਦੇ ਪ੍ਰੇਮੀਓ ਕਸੰਗਤ ਨਹੀਂ ਕਰਨੀ। ਸੋ ਇਹ ਤਮੋ ਗੁਣੀ ਹੈ ਜਿਨ੍ਹਾਂ ਚੀਜ਼ਾਂ ਦਾ ਤਿਆਗ ਕਰਨਾ ਹੈ, ਜਿਵੇਂ ਹਿੰਸਾ ਨਹੀਂ ਕਰਨੀ, ਕ੍ਰੋਧ ਨਹੀਂ ਕਰਨਾ, ਇਸ ਦਾ ਤਿਆਗ ਕਰਨਾ ਹੈ। ਇਸੇ ਤਰ੍ਹਾਂ ਤਮੋ ਗੁਣੀ ਖਾਣਾ ਨਹੀਂ ਖਾਣਾ, ਬੇਹਾ ਨਹੀਂ ਖਾਣਾ, ਖੱਟੀਆਂ ਚੀਜ਼ਾਂ ਜ਼ਿਆਦਾ ਨਹੀਂ ਖਾਣੀਆਂ, ਚਟਪਟੀਆਂ ਨਹੀਂ ਖਾਣੀਆਂ, ਬਹੁਤਾ ਸੌਣਾ ਨਹੀਂ, ਪਰਾਈ ਨਿੰਦਿਆ ਨਹੀਂ ਕਰਨੀ, ਮੈਲਾ ਵੇਸ਼ ਨਹੀਂ ਰੱਖਣਾ, ਝੂਠ ਨਹੀਂ ਬੋਲਣਾ, ਤੇ ਇੱਕ ਸੰਗਤ ਜਿਹੜੀ ਹੈ ਉਹ ਨਹੀਂ ਕਰਨੀ ਪਿਆਰੇ, ਝੂਠ ਨਹੀਂ ਬੋਲਣਾ। ਸੋ ਉਸ ਤੋਂ ਬਾਅਦ ਸੱਚੇ ਪਾਤਸ਼ਾਹ ਕਹਿੰਦੇ ਅੱਗੇ ਹੈ ਰਜੋ ਗੁਣ। ਕਹਿੰਦੇ ਰਜੋ ਗੁਣ ਦੇ ਅੰਦਰ ਦੋ ਚੀਜ਼ਾਂ ਜਿਹੜੀਆਂ ਹਨ ਉਹ ਪ੍ਰਧਾਨ ਰਹਿੰਦੀਆਂ ਨੇ, ਇੱਕ ਲੋਭ ਇੱਕ ਹੰਕਾਰ, ਇਹਨਾਂ ਦੋਹਾਂ ਚੀਜ਼ਾਂ ਦਾ ਤਿਆਗ ਕਰਨਾ। ਜੇ ਅੰਦਰ ਸੰਤੋਖ ਨਹੀਂ ਆਇਆ, ਮੇਰਾ ਲੋਭ ਹੈ, ਭਾਈ ਬਾਣੀ ਵੀ ਪੜ੍ਹਦਾ ਲੇਕਿਨ ਲੋਭ ਤਾਂ ਮਨ ਦੇ ਅੰਦਰ ਗਿਆ ਹੀ ਨਹੀਂ, ਲੋਭ ਦੀ ਲਹਿਰ ਹੀ ਐਸੀ ਹੈ ਜਾ ਰਿਹਾ ਧਾ ਧਾ ਕੇ, ਆਹ ਵੀ ਕਰਨਾ ਆਹ ਵੀ ਕਰਨਾ, ਨਹੀਂ ਅੰਦਰ ਸੰਤੋਖ ਹੋਣਾ ਚਾਹੀਦਾ ਹੈ। ਸ਼ਹਿਰ ਕਹਿੰਦੇ ਲੋਭ ਦਾ ਭਾਈ ਤਿਆਗ ਕਰਨਾ, ਸੰਤੋਖ ਧਾਰਨ ਕਰਨਾ, ਹੰਕਾਰ ਨਹੀਂ ਕਰਨਾ। ਜਿੱਥੇ ਆਮ ਇੱਕ ਹੰਕਾਰ, ਜਿਹੜੇ ਵੱਡੇ ਵੱਡੇ ਹੰਕਾਰੀ ਜਿਵੇਂ ਰਾਜੇ ਦੁਰਯੋਧਨ ਵਰਗੇ, ਰਾਮ ਵਰਗੇ, ਸਿਕੰਦਰ ਵਰਗੇ, ਹਰਨਾਸ਼ ਵਰਗੇ, ਪਰ ਕਈ ਪਿਆਰੇ ਉਹ ਜਿਹੜੇ ਨਾਮ ਜਪਦੇ ਬਾਣੀ ਪੜ੍ਹਦੇ ਹੈ ਉਹਨਾਂ ਦੇ ਅੰਦਰ ਵੀ ਨਿਰਮਲ ਹੰਕਾਰ ਹੁੰਦਾ ਹੈ, ਭਾਵ ਹੈ ਸੂਸ਼ਮ ਹੰਕਾਰ ਭਾਵ ਥੋੜਾ, ਪਰ ਇਹ ਵੀ ਬੜਾ ਵੱਡਾ ਡਿੱਕਾ ਬਣ ਜਾਂਦਾ ਹੈ। ਸਾਧ ਸੰਗਤ ਜੀ, ਹਮੇਸ਼ਾ ਵਾਹਿਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਔਰ ਡਰ ਕੇ ਰਹਿਣਾ ਚਾਹੀਦਾ ਹੈ। ਡਰੀਏ ਕਿਰਤਾਰ ਤੋਂ ਮਾਣ ਨਾ ਕਰੀਏ ਪਿਆਰੇ, ਡਰੀਏ ਕਿਰਤਾਰ ਤੋਂ ਮਾਣ ਨਾ ਕਰੀਏ ਪਿਆਰੇ,
ਹੈ ਰੰਗ ਨਹਸੀਆਂ ਕੋਏ ਅਜੋ ਸੁਨਾਓ ਸਮੁੰਦ ਮੈਂ ਕਿਆ ਜਾਣਾ
ਕਹਿੰਦੇ ਭਾਈ ਪਤਾ ਨਹੀਂ ਹੁੰਦਾ ਕਿ ਸਮਾਂ ਕਿਸ ਤਰ੍ਹਾਂ ਦਾ ਆ ਜਾਵੇ ਕਦੀ ਵੀ ਹੰਕਾਰ ਨਾ ਕਰੇ ਇਹ ਨਾ ਸੋਚੇ ਮੈਂ ਅੰਮ੍ਰਿਤ ਵੇਲੇ ਉੱਠਣਾ ਹਾਂ ਮੈਂ ਬਾਣੀ ਪੜ੍ਹਨਾ ਨਾਮ ਜਪਣਾ ਸੇਵਾ ਕਰਨਾ ਮੈਂ ਪਰਪਕਾਰ ਦੇ ਕਾਰਜ ਕਰਨਾ ਐਸੇ ਖਿਆਲ ਜੇ ਸਾਡੇ ਅੰਦਰ ਆਉਂਦੇ ਨੇ ਨਾ ਤੇ ਪਿਆਰੇ ਕਿਵੇਂ ਮਨ ਸ਼ਾਂਤ ਮੈਂ ਕਰਨਾ ਮਹਾਂਪੁਰਸ਼ ਬਚਨ ਕਰਿਆ ਕਰਦੇ ਪ੍ਰੇਮੀਓ ਕੀ ਸੋਚਣਾ ਹੈ ਕੀ ਅਰਦਾਸ ਕਰਨੀ ਹੈ ਕਿ ਹੇ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਹੀ ਮੈਂ ਅੰਮ੍ਰਿਤ ਵੇਲਾ ਸੰਭਾਲਦਾ ਹਾਂ ਤੁਹਾਡੀ ਕਿਰਪਾ ਨਾਲ ਹੀ ਮੈਂ ਸਿਮਰਨ ਕਰਨਾ ਬਾਣੀ ਪੜ੍ਹਨਾ ਇਹ ਜਿਵੇਂ ਲੇਖੇ ਵਿਚ ਲੱਗ ਰਿਹਾ ਆਪ ਜੀ ਨੇ ਮੇਰੇ ਤੇ ਤਰਸ ਖਾਧਾ ਮੇਰੇ ਵਰਗੇ ਨੂੰ ਵੀ ਆਪ ਜੀ ਨੇ ਆਪਣੀ ਚਰਨੀ ਲਾਇਆ ਹੈ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਦ ਤੁਮ ਹਰ ਜਾਣੋ ਆਪੇ ਹਮ ਰੁਕਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਸਾਨੂੰ ਤਾਂ ਅਰਦਾਸ ਕਰਨੀ ਚਾਹੀਦੀ ਹੈ ਸਾਨੂੰ ਹੰਕਾਰ ਨਹੀਂ ਕਿਸੇ ਵੀ ਚੀਜ਼ ਦਾ ਕਰਨਾ ਚਾਹੀਦਾ ਸਭ ਕੁਛ ਕਰਦਿਆਂ ਹੋਇਆਂ ਵੀ ਅੰਦਰ ਇਹ ਅਰਦਾਸ ਹੋਵੇ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ
ਇਹ ਤਾਂ ਸਭ ਵਡਿਆਈਆਂ ਦਾਤਾ ਤੇਰੀਆਂ ਜੀ ਇਹ ਤਾਂ ਸਭ ਵਡਿਆਈਆਂ ਦਾਤਾ ਤੇਰੀਆਂ ਜੀ ਇਹ ਤਾਂ ਸਭ ਵਡਿਆਈਆਂ ਦਾਤਾ ਤੇਰੀਆਂ ਜੀ ਸਭ ਵਡਿਆਈਆਂ ਦਾਤਾ ਤੇਰੀਆਂ ਤੁਹਾਡੇ ਅੱਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹਨਾਂ ਜਾਣੇ
ਇਹ ਅਰਦਾਸ ਸਾਨੂੰ ਸਾਸਿੰਗ ਦੀ ਕਰਨੀ ਚਾਹੀਦੀ ਸੋ ਪੰਚਮ ਪਾਤਸ਼ਾਹ ਕਹਿੰਦੇ ਇਹ ਰਜੋ ਗੁਣ ਜਿਹਦੇ ਵਿੱਚ ਲੋਭ ਹੈ ਤੇ ਹੰਕਾਰ ਹੈ ਭਾਈ ਇਸ ਦਾ ਤਿਆਗ ਕਰਨਾ ਜਦ ਅੰਦਰ ਲੋਭ ਨਹੀਂ ਹੋਏਗਾ ਜੋ ਵੀ ਗੁਰੂ ਮਾਰ ਦੀਆਂ ਬਖਸ਼ਾਂ ਹਨ ਧਨ ਪਦਾਰਥ ਮਿਲੇ ਨੇ ਉਹਦੇ ਤੇ ਸ਼ੁਕਰਾਨਾ ਹੋਏਗਾ ਆਮ ਤੁਸੀਂ ਮਨੁੱਖ ਨੂੰ ਦੇਖੋ ਜਿੰਨਾ ਵੀ ਇਹਨੂੰ ਮਿਲਿਆ ਨਾ ਚਾਹੇ ਕਿੰਨਾ ਵੀ ਮਿਲ ਜਾਏ ਕਹੇਗਾ ਮੈਂ ਕਾਬਲ ਬਹੁਤ ਸੀ ਲਾਇਕ ਬਹੁਤ ਸੀ ਮੈਨੂੰ ਰੱਬ ਨੇ ਥੋੜਾ ਦਿੱਤਾ ਮੈਨੂੰ ਆਹ ਵੀ ਚਾਹੀਦਾ ਆਹ ਵੀ ਚਾਹੀਦਾ ਉੱਥੇ ਮਨ ਦੀ ਸ਼ਾਂਤੀ ਕਿੱਥੇ ਹੈ ਜੇ ਸੁਖੀ ਹੋਣਾ ਹੈ ਇਸ ਨੂੰ ਉਲਟ ਕਰੇ ਹੇ ਵਾਹਿਗੁਰੂ ਮੈਂ ਇਸ ਕਾਬਲ ਨਹੀਂ ਸੀ ਤੁਹਾਡੀਆਂ ਬਖਸ਼ਾਂ ਵੱਡੀਆਂ ਹਨ ਤੁਸੀਂ ਇੰਨਾ ਕੁਝ ਮੈਨੂੰ ਬਖਸ਼ ਦਿੱਤਾ ਹੈ ਚਾਹੇ ਛੱਪਰੀ ਵਿੱਚ ਵੀ ਰਹਿੰਦਾ ਤਾਂ ਵੀ ਮਨ ਸ਼ਾਂਤ ਹੋਏਗਾ ਆਨੰਦ ਹੋਏਗਾ ਜੇ ਦੂਸਰੇ ਪਾਸੇ ਮੈਨੂੰ ਕੁਝ ਨਹੀਂ ਮਿਲਿਆ ਇਹਨਾਂ ਤੇ ਦੁਨੀਆਂ ਦਾ ਰਾਜ ਭਾਗ ਵੀ ਸਾਰਾ ਦੇ ਦੋ ਕਹੇਗਾ ਅਜੇ ਵੀ ਕੁਝ ਨਹੀਂ ਮਿਲਿਆ ਪਿਆਰ ਇਹ ਹਾਲਤ ਬਣੀ ਹੋਈ ਜਿਉ ਭਾਵ ਇਧਰ ਨਹੀਂ ਪ੍ਰਾਪੈ ਬਿਨ ਹਰ ਕਹਾਂ ਇਸ ਕਰਕੇ ਲੋਭ ਦਾ ਤਿਆਗ ਕਰੇ ਹੰਕਾਰ ਦਾ ਤਿਆਗ ਕਰੇ ਬਾਹਰ ਕਹਿੰਦੇ ਇਹ ਰਜੋ ਗੁਣੀ ਹੈ ਭਾਈ ਜਿੱਥੇ ਲੋਭ ਤੇ ਹੰਕਾਰ ਇਸ ਦਾ ਤਿਆਗ ਕਰਨਾ ਹੈ ਅੱਗੇ ਹੈ ਸਤੋ ਗੁਣ ਬਾਹਰ ਕਹਿੰਦੇ ਉਹ ਹੈ ਭਾਈ ਮਿੱਠਾ ਬੋਲਣਾ ਨਿਭ ਚੱਲਣਾ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਨੇ ਜੋ ਬਚਨ ਕੀਤੇ ਹਨ ਉਪਦੇਸ਼ ਦਿੱਤਾ ਹੈ ਉਹਦੇ ਅੰਦਰ ਅਟਲ ਸੱਚਾਈ ਹੈ ਪਰ ਤੁਸੀਂ ਨਾਲ ਆ ਵੀ ਧਿਆਨ ਰੱਖਣਾ ਹੈ ਜਿਵੇਂ ਕੋਈ ਝੋਲੀ ਵਿੱਚ ਵਸਤੂ ਪਾਉਣੀ ਹੈ ਉਹ 'ਚ ਗਲੀ ਨਹੀਂ ਹੋਣੀ ਚਾਹੀਦੀ ਜਿਹ 'ਚ ਗਲੀ ਹੈ ਉਹ ਟਿਕੇਗੀ ਨਹੀਂ ਜਿਵੇਂ ਸ਼ੇਰ ਦੀ ਦਾ ਦੁੱਧ ਸਾਂਭ ਕੇ ਰੱਖਣਾ ਹੈ ਪਿਓ ਸੋਨੇ ਦੇ ਬਰਤਨ ਦੀ ਲੋੜ ਹੈ ਸਾਸਿੰਗ ਜੀ ਤਾਂ ਸ਼ੇਰ ਦੀ ਦਾ ਦੁੱਧ ਉਹਦੇ ਟਿਕਦਾ ਹੈ ਕਿਉਂਕਿ ਉਹਦੇ ਤੇਜ਼ਾਬ ਹੁੰਦਾ ਜੇ ਸੋਨੇ ਦੇ ਬਰਤਨ ਵਿੱਚ ਕੋਈ ਮਿਲਾਵਟ ਹੋਵੇ ਤਾਂ ਉਹ ਸ਼ੇਕ ਕਰ ਦੇਗਾ ਇਸ ਕਰਕੇ ਜਿਵੇਂ ਪਿਓਰ ਸੋਨੇ ਦੇ ਬਰਤਨ ਦੀ ਲੋੜ ਹੈ ਇਸੇ ਤਰ੍ਹਾਂ ਭਾਈ اندر صاف ہووے شدھ ہووے اینا چیزاں دا تسی دھیان رکھنا ہے. تاں مار کہندے ستوگڑی میٹھا بولنا, کیونکہ مات دا سبھاؤ میٹھا ہے. میٹھ بولنا جی ہر سجن سوامی مورا ہوں سنبھل تھکی جی وہ کدے نہ بولے کوڑا.
ہر سجن سوامی پریتم میرا میٹھے میٹھے بول بول دے, سجن سوامی پریتم میرا میٹھے میٹھے بول بول دے.
میٹھا بولنا ہے پیارے, اے رسنا جہدے نال آپاں نام جپنے ہاں, باڑی پڑھنے ہاں. بولو جس جے باد رات پرب اپنا جن کی نیند. ایدے نال میٹھا بولو پیارے, کوڑا نہ کسی نے بولو. پھر نو چلنا, نمرتا رکھنی پیارے, من نو نیما رکھنا ہے. گرسکھاں دا من نیما مت اچی, من نیما ہے گرو دی مت تک. جدو من کر کے سی نیوے پاپ اندر نمرتا ہوئے گی سر, پر تا ہوئے گی کہ بھائی سب تے ہمبرے ہم تج بولو سب کوئے جن ایسا کر بجیا میت ہمارا سوئے. سو مار کہندے اے ستو گن ہن پیارے, اے تسی تار نہ کرنے نے. اس دے نال سچے پاتشاہ اپدیش دیندے نے. مار کہندے استری دا ستکار کرنا, ایسے بچن جڑے آندے نے کیونکہ انہاں سمیاں دے اندر استری جاتی دا بڑا نرادر ہوندا سی. ساس اے تاں گرو نانک دے مار سچے پاتشاہ نے بچن کیتا, سو کیوں مندا آکھیا جت جمے رج. پنچم پاتشاہ اے سلطانپور دی سنگت نوں اپدیش دے رہے نے, مار کہندے استری دا ستکار کرنا ہے. اپنی جیڑی وڈیائی ہے اے دی اچھا نہیں رکھنی, اے نہیں چاہنی میری وڈیائی ہوئے. منوں عام جنے کام کردے نا اپنی استت واسطے, تے پلا جے کام کرے چنگا ہووے نندیا اس پاسے نہیں جاندا. آپاں تو کوئی پوچھدا نہیں, آپاں نوں کوئی جاندا ہی نہیں. اپنی وڈیائی واسطے کردا نا نا, مر کے دے اپنی وڈیائی نہیں چاہنی پائے. وڈیائی تاں اس مالک دی ہووے. اس تنندا دو تیاگ ہے کھوجا بندر بند. عام سبھا ہے منک دوسرے دی نندیا سن کے خوش ہے, اپنی وڈیائی سن کے خوش ہے, اپنی اپما اپنی استت. جے کسی نے کہہ دیتا جی وہ تہانوں بڑا چنگا کہندے سی, پھر بار بار پوچھو گا کی کہندے سی. کہہ تے دیتا بھی تینوں بڑا چنگا کہندے سی, اور کی چاہیے. پر نہیں, بار بار ہے اپنی وڈیائی سن کے خوش ہوں. جی کوئی کہہ دے جی انہیں آڈے بارے کیا, پھر ویکو حال کی ہوں. پھر تو نہیں کہہ بار بار دس, پھر یہ نہیں کہہ کہ لوگوں دس بھائی سنگت دس نہ کہے گا, بس گل تیرے میرے تک ہی رہے. جی انہیں کہی ہے تو نہ اگو کری. تو جی کہے بھی تاری وڈیائی کہے گا سب نو دس پائے. اپنی وڈیائی چاہتا ہے, دوسرے نندیا چاہتا ہے. پنجم پاتشاہ کہندے نے پیارے اپنی وڈیائی نہیں چاہنی. گرسکھ نو حکم ہے اس مالک نال جڑیا ہے, اس من میں کر نرنکار کرمن میرے ست ویوہار, نرمل رسنا امرت پیو سدا سہیلا کر لے جیو, ਨੈਨੋ ਪੇਖਾ ਕਰੁਕਾ ਰੰਗ ਸਾਸ ਬਿਰਸੈ ਸਤਸੰਗ ਚਰਨ ਚਲੋ ਮਾਰ ਗੋਬਿੰਦ ਮਿਟੈ ਪਾਪ ਜਪੀਐ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗੈ ਨਾਨਕ ਉਜਲ ਮਥਾ। ਐਸਾ ਜੀਵਨ ਚਾਹੀਦਾ। ਸੋ ਮਹਾਰਾਜ ਅਗਲਾ ਬਚਨ ਕਰਦੇ ਨੇ ਕਿ ਜਿਹੜੇ ਬਸਤਰ ਹਨ ਉਹ ਉੱਜਲ ਰੱਖਣੇ ਨੇ, ਪਾਪ ਸਾਫ਼ ਰੱਖਣੇ। ਹੁਣ ਇਹਦਾ ਮਤਲਬ ਇਹ ਵੀ ਨਾ ਸਮਝੋ ਵੀ ਮੈਂ ਹੁਣ ਖੇਤਾਂ ਚ ਕੰਮ ਹੀ ਨਹੀਂ ਕਰਨਾ, ਮੈਂ ਤੇ ਚਿੱਟੇ ਕੱਪੜੇ ਪਾ ਕੇ ਸਾਫ਼ ਰੱਖਣੇ। ਨਹੀਂ ਨਹੀਂ, ਉੱਜਲ ਦਾ ਮਤਲਬ ਸਾਫ਼ ਸੁਥਰੇ ਕੱਪੜੇ ਜਿਹੜੇ ਹਨ, ਐਵੇਂ ਖਾਬ ਖਾ ਹਰ ਵੇਲੇ ਮੈਲੇ ਕੁਚਾਲੇ ਰਹਿਣਾ, ਇਹ ਐਸਾ ਨਹੀਂ ਚਾਹੀਦਾ। ਗੁਰਸਿੱਖ ਅੰਮ੍ਰਿਤ ਵੇਲਾ ਸੰਭਾਲਦਾ ਹੈ, ਇਸ਼ਨਾਨ ਕਰਦਾ ਹੈ, ਸਰੀਰ ਨੂੰ ਸ਼ੁੱਧ ਰੱਖਦਾ ਹੈ, ਬਸਤਰ ਵੀ ਸ਼ੁੱਧ ਰੱਖਦਾ ਹੈ। ਸੋ ਮਹਾਰਾਜ ਕਹਿੰਦੇ ਉੱਜਲ ਬਸਤਰ ਰੱਖਣੇ ਹਨ। ਫਿਰ ਸਵੱਛ ਭੋਜਨ ਜਿਹੜਾ ਹੈ ਉਹ ਖਾਣਾ ਹੈ, ਭਾਵ ਸਤੋ ਗੁਣੀ ਭੋਜਨ। ਐਸਾ ਨਾ ਹੋਵੇ ਜਿਹੜੇ ਖਾਣੇ ਖਾ ਕੇ ਮਨ ਚ ਵਿਕਾਰ ਹੁੰਦੇ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਨ ਪੀੜੀਆ ਮਨ ਮੈਂ ਚਲਾ ਰੱਖਾ, ਉਹਨਾਂ ਦਾ ਤਿਆਗ ਕਰਨਾ। ਸੋ ਸਵੱਛ ਭੋਜਨ ਜਿਹੜੇ ਹਨ ਉਹ ਸ਼ਕਲੇ ਹਨ। ਮਾਰ ਕਹਿੰਦੇ ਇਹ ਸ਼ਾਂਤ ਕੀ ਗੁਣ ਹੈ ਭਾਈ, ਸ਼ਾਂਤ ਕੀ ਗੁਣ ਹੈ। ਜੇ ਤੁਸੀਂ ਸੰਗਤ ਵਿੱਚ ਬੈਠੇ ਹੋ, ਦੇਖਣਾ ਹੈ ਆਪਣੇ ਆਪ ਨੂੰ, ਜਿਸ ਦਾ ਮਨ ਬਿਲਕੁਲ ਬਾਣੀ ਨਾਲ ਜੁੜਦਾ ਹੀ ਨਹੀਂ, ਤਾਂ ਸਮੋ ਸਮਝੋ ਕਿ ਪਿਆਰਿਓ ਤਮੋ ਗੁਣ ਪ੍ਰਦਾਨ ਹੋਇਆ ਪਿਆ ਹੈ, ਜੇ ਬਾਣੀ ਨਾਲ ਮਨ ਨਹੀਂ ਜੁੜਦਾ। ਜੇਕਰ ਕਦੇ ਜੁੜ ਜਾਂਦਾ ਹੈ ਭਾਵ ਕਦੇ ਟਿਕ ਜਾਂਦਾ ਹੈ ਔਰ ਕਦੇ ਹਟ ਜਾਂਦਾ ਹੈ, ਤਾਂ ਰਾਸ਼ੀ ਗੁਣ ਪ੍ਰਧਾਨ ਹੈ। ਜੇਕਰ ਮਨ ਚਿਤ ਇਕਾਗਰ ਹੋ ਕੇ ਵਕਤਾ ਨੂੰ ਸੁਣ ਕੇ ਮਨ ਵਿਚਾਰਦਾ ਹੈ, ਮਨ ਲਗਾਤਾਰ ਜੁੜਿਆ ਹੈ, ਤਾਂ ਫਿਰ ਸਮਝੋ ਕਿ ਸ਼ਾਂਤਗੀ ਗੁਣ ਸਾਡੇ ਅੰਦਰ ਆ ਗਿਆ ਹੈ। ਸੋ ਪੰਜਵ ਪਾਤਸ਼ਾਹ ਮਹਾਰਾਜ ਨੇ ਇਸ ਸੁਲਤਾਨਪੁਰ ਦੀ ਸੰਗਤ ਨੂੰ ਐਸਾ ਉਪਦੇਸ਼ ਦਿੱਤਾ ਕਿ ਪਿਆਰਿਓ ਜੋ ਤੁਹਾਨੂੰ ਧੰਨ ਗੁਰੂ ਅਮਰਦਾਸ ਮਰ ਸੱਚੇ ਪਾਤਸ਼ਾਹ ਤੋਂ ਉਪਦੇਸ਼ ਮਿਲਿਆ ਹੈ, ਤੁਸੀਂ ਅੰਮ੍ਰਿਤ ਵੇਲੇ ਉੱਠਦੇ ਹੋ, ਨਾਮ ਜਪਦੇ ਹੋ, ਸੂਰਜ ਚੜ੍ਹੇ ਤੱਕ ਬਾਣੀ ਪੜ੍ਹਦੇ ਹੋ, ਫਿਰ ਤੁਸੀਂ ਕਹਿੰਦੇ ਅਸੀਂ ਮਨ ਨੂੰ ਨੀਵਾਂ ਕਰਕੇ ਰੱਖਦੇ ਹਾਂ, ਮਿੱਠਾ ਬੋਲਦੇ ਹਾਂ, ਕਿਰਤ ਕਰਦੇ ਹਾਂ, ਪਰ ਸਾਡਾ ਮਨ ਸ਼ਾਂਤ ਨਹੀਂ ਹੋਇਆ। ਇਹਨਾਂ ਚੀਜ਼ਾਂ ਦਾ ਤੁਸੀਂ ਨਾਲ ਧਿਆਨ ਦਿਓ, ਕਿਤੇ ਐਸਾ ਤੇ ਨਹੀਂ ਕਿ ਉਹ ਵੀ ਕਰੀ ਜਾਂਦੇ ਹੋ ਤੇ ਉਹ ਵੀ ਕਰੀ ਜਾਂਦੇ ਹੋ। ਇਸ ਕਰਕੇ ਤੁਸੀਂ ਜਿਵੇਂ ਦਵਾਈ ਦੇ ਨਾਲ ਪਰਹੇਜ ਰੱਖਣਾ ਹੈ, ਇਸ ਤਰ੍ਹਾਂ ਗੁਰੂ ਦਾ ਜਿਹੜਾ ਉਪਦੇਸ਼ ਹੈ ਭਾਈ ਉਹਨੂੰ ਅਸੀਂ ਜਦੋਂ ਕਮਾਉਂਦੇ ਹਾਂ, ਜੋ ਸਤਿਗੁਰ ਦੇ ਬਚਨ ਹਨ ਗ੍ਰਹਿਣ ਕਰਨ ਵਾਲੇ ਗ੍ਰਹਿਣ ਕਰਨੇ ਹੈ, ਔਰ ਜਿਨ੍ਹਾਂ ਚੀਜ਼ਾਂ ਦਾ ਤਿਆਗ ਕਰਨਾ ਹੈ ਉਹਨਾਂ ਦਾ ਸਾਨੂੰ ਤਿਆਗ ਕਰਨਾ ਚਾਹੀਦਾ। ਫਿਰ ਲੋਕ ਇਹੋ ਲੋਕ ਸੁਖੀਏ ਔਰ ਲੋਕ ਸਹੇਲੇ, ਨਾਨਕ ਪ੍ਰਭ ਆਪੇ ਮਿਲੇ, ਸਾਰੇ ਦੇ ਸਿਰ ਚੁਕਾਇਆ, ਨਮਸਕਾਰ ਕੀਤੀ ਸੱਚੇ ਪਾਤਸ਼ਾਹ, ਸਾਨੂੰ ਸਮਝ ਆ ਗਈ। ਅਸੀਂ ਬੜੀ ਦੇਰ ਤੋਂ ਵਿਚਾਰ ਕਰਦੇ ਸੀ ਕੀ ਕਮੀ ਹੈ, ਕਾਰਨ ਕੀ ਹੈ, ਸਾਡਾ ਮਨ ਸ਼ਾਂਤ ਕਿਉਂ ਨਹੀਂ ਹੁੰਦਾ। ਸੋ ਸਾਡੇ ਸਾਹਮਣੇ ਵੀ ਇਹ ਸਵਾਲ ਹੈ। ਸਾਸਨ ਜ਼ਿੰਦਗੀ ਲੰਘਦੀ ਜਾਂਦੀ ਹੈ ਔਰ ਹੁੰਦਾ ਆਮ ਕੀ ਹੈ, ਮਹਾਂਪੁਰਸ਼ ਕਿਆ ਕਰਦੇ, ਇੱਕ ਇੰਗਲਿਸ਼ ਦਾ ਵਰਡ ਹੈ ਅਮਿਊਨ, ਭਾਵ ਬੰਦਾ ਅਮਿਊਨ ਹੋ ਜਾਂਦਾ, ਉਹਦਾ ਮਤਲਬ ਸੁਣਦਾ ਬਹੁਤ ਹੈ ਪਰ ਅਸਰ ਜਿਹੜਾ ਸਹਿਜੇ ਸਹਿਜੇ ਘੱਟ ਜਾਂਦਾ ਹੈ। ਸਾਸਨ ਜਦੋਂ ਮਹਾਂਪੁਰਸ਼ ਕਦੇ ਧਾਰਨਾ ਪੜਿਆ ਕਰਦੇ ਸੀ ਨਾ, ਤਨ ਸੁੱਕ ਕੇ ਹੱਡਾਂ ਦੀ ਮੁੱਠੀ ਹੋ ਗਿਆ, ਅਜੇ ਵੀ ਰੱਬ ਪੌੜਿਆ, ਤੇ ਸੰਗਤਾਂ ਦੇ ਨੇਤਰਾਂ ਚੋਂ ਹੰਝੂ ਚੱਲਦੇ ਦੇਖੇ। ਸਤਸੰਗ ਜੀ ਸੋਚੀਦਾ ਸੀ ਵੀ ਆਹ ਦੇਖੋ ਕਿੰਨਾ ਅਸਰ ਹੈ ਗਹਿਰਾ, ਇਹ ਤਾਂ ਬਸ ਤਰੇ ਕਿ ਤਰੇ, ਤੇ ਇਹ ਨੀ ਪਤਾ ਸਹਿਜੇ ਸਹਿਜੇ ਹੰਝੂ ਸਾਰੇ ਖਤਮ ਹੋ ਜਾਣੇ ਹਨ, ਅਸਰ ਵੀ ਹਟ ਜਾਣਾ ਹੈ, ਉੱਥੇ ਦੇ ਉੱਥੇ ਹੀ ਅਸੀਂ ਬੈਠੇ ਰਹਿਣਾ। ਧੰਨ ਹਨ ਉਹ ਜਿਹੜੇ ਗੁਰੂ ਬਚਨਾਂ ਦੀ ਕਮਾਈ ਕਰਦੇ ਨੇ ਔਰ ਜਿਨ੍ਹਾਂ ਦੀ ਅੰਦਰ ਤਰੱਕੀ ਹੋ ਰਹੀ ਹੈ। ਜਦੋਂ ਅਸੀਂ ਗੁਰੂਆਂ ਦੇ ਬਚਨ ਸੁਣ ਕੇ ਮੰਨਾਂਗੇ ਔਰ ਕਮਾਵਾਂਗੇ, ਸਹਿਜ ਨਾਲ ਹੀ ਇਸ ਪਾਪ ਸਾਗਰ ਤੋਂ ਅਸੀਂ ਪਾਰ ਹੋ ਜਾਵਾਂਗੇ। ਸਾਡਾ ਜਿਹੜਾ ਮਨ ਹੈ ਇਹ ਸ਼ਾਂਤ ਹੋ ਜਾਏਗਾ। ਮਨ ਸ਼ਾਂਤ ਹੋਣਾ ਸਭ ਤੋਂ ਵੱਡਾ ਸੁਖ ਹੈ। 3 ਲੋਕ 14 ਭਵਨਾਂ ਦੇ ਅੰਦਰ ਸਭ ਤੋਂ ਵੱਡਾ ਸੁਖ ਹੈ ਮਨ ਦੀ ਸ਼ਾਂਤੀ, ਔਰ ਮਨ ਦੀ ਸ਼ਾਂਤੀ ਹੋਣੀ ਨਾਮ ਨਾਲ, ਨਾਮ ਦੀ ਬਖਸ਼ਿਸ਼ ਹੋਣੀ ਸਤਿਗੁਰੂ ਤੋਂ। ਇਸ ਕਰਕੇ ਗੁਰੂ ਬਚਨਾਂ ਦੀ ਕਮਾਈ ਆਪਾਂ ਕਰੀਏ। ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ,
ਸਾਨੂੰ ਬਚਨ ਗੁਰਾਂ ਦੇ ਬਚਨ ਗੁਰਾਂ ਦੇ ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ ਬਚਨ ਗੁਰਾਂ ਦੇ
ਹੁਣ ਸਮਾਂ ਹੋ ਗਿਆ, ਹੋਈਆਂ ਫੁੱਲਾਂ ਦੀ ਆਰਤੀਆਂ ਨੇ ਖਿਮਾ ਕਰਨੀ ਹੈ। ਆਉਣ ਵਾਲੀ ਜਿਹੜੀ ਪੂਰਨਮਾਸ਼ੀ ਹੈ ਅੰਮ੍ਰਿਤ ਸੰਚਾਰ ਇੱਥੇ ਹੋਏਗਾ, ਕਿਉਂ ਪਿਛਲੀ ਨੂੰ ਨਹੀਂ ਸੀ ਹੋਇਆ, ਵਿਸਾਖੀ ਨੂੰ ਹੋ ਗਿਆ ਸੀ, ਇਸ ਕਰਕੇ ਪੂਰਨਮਾਸ਼ੀ ਅੰਮ੍ਰਿਤ ਸੰਚਾਰ ਹੋਏਗਾ ਔਰ ਦੁਆਨ ਸਜਣਗੇ ਪੂਰਨਮਾਸ਼ੀ ਦੇ ਵੀ। ਜਿਨ੍ਹਾਂ ਪ੍ਰੇਮੀਆਂ ਨੇ ਅੰਮ੍ਰਿਤ ਛਕਣਾ ਹੈ, ਕੇਸੀ ਇਸ਼ਨਾਨ ਕਰਕੇ ਸਾਫ਼ ਵਸਤਰ ਪਹਿਨ ਕੇ ਪੂਰਨਮਾਸ਼ੀ ਵਾਲੇ ਦਿਹਾੜੇ ਨੂੰ 12 ਵਜੇ ਤੱਕ ਪਹੁੰਚਣ ਦੀ ਖੇਚਲ ਕਰਨੀ ਹੈ। ਕਕਾਰ ਜਿਹੜੇ ਹਨ, ਜਿਹੜੇ ਕਕਾਰਾਂ ਦੀ ਮਾਇਆ ਨਹੀਂ ਦੇ ਸਕਦੇ, ਉਹਨਾਂ ਨੂੰ ਫ੍ਰੀ ਦਿੱਤੇ ਜਾਂਦੇ ਹਨ ਜਿਹੜੇ ਲੋੜਵੰਦ ਹਨ। ਪੈਸਾ ਜਿਹੜਾ ਹੈ ਰੱਖਿਆ ਗਿਆ, ਪਹਿਲਾਂ ਇੱਕ ਪ੍ਰੇਮੀ ਨੇ ਸਾਲ ਦੀ ਸੇਵਾ ਲਈ ਸੀ, ਕਕਾਰ ਸਾਰੇ ਫ੍ਰੀ ਦੇ ਦਿੰਦੇ। ਸੋ ਹੁਣ ਇਹ ਹੈ ਵੀ ਜਿਹੜਾ ਦੇ ਸਕਦਾ ਠੀਕ ਹੈ, ਨਹੀਂ ਦੇ ਸਕਦਾ ਤਾਂ ਕੋਈ ਨਹੀਂ। ਸੋ ਪ੍ਰੇਰਨਾ ਦਿਆ ਕਰੋ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਵੀ ਖੰਡੇ ਬੱਟ ਦਾ ਅੰਮ੍ਰਿਤ ਛਕ ਕੇ ਗੁਰੂ ਗ੍ਰੰਥ ਸਾਹਿਬ ਦੇ ਲਾਲ ਲੱਗਣ। ਜੋ ਵੀ ਅੱਜ ਬੇਨਤੀਆਂ ਹੋਈਆਂ ਨੇ, ਇਹ ਮੇਰੇ ਵਾਸਤੇ ਵੀ ਤੁਹਾਡੇ ਵਾਸਤੇ ਵੀ ਹੈ। ਆਪਾਂ ਵਿਚਾਰ ਕਰਨੀ ਹੈ ਕਿੱਥੇ ਕਿੱਥੇ ਰੁਕਾਵਟ ਹੈ, ਕਿਹੜੇ ਕਿਹੜੇ ਬਚਨ ਹਨ ਭਾਈ ਜਿਹੜੇ ਅਸੀਂ ਭੁੱਲੇ ਹੋਏ ਹਾਂ, ਉਹ ਯਾਦ ਰੱਖੀਏ। ਆਪਣੇ ਜੀਵਨ ਨੂੰ ਸਵਾਸਾਂ ਨੂੰ ਲੇਖੇ ਦੇ ਵਿੱਚ ਸਾਧਸੰਗ ਦੀ ਲਾਈਏ। ਬਾਕੀ ਬੇਨਤੀਆਂ ਅਰਦਾਸ ਤੋਂ ਬਾਅਦ ਹੋਣਗੀਆਂ। ਆਓ ਸਾਰੇ ਹੁਣ ਅਨੰਦ ਸਾਹਿਬ ਦੇ ਵਿੱਚ ਬੋਲੋ, ਹੋਈਆਂ ਫੁੱਲਾਂ ਦੀ ਖਿਮਾ ਕਰਨੀ, ਪਿਆਰ ਨਾਲ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਰਾਮ ਕਲੀ ਮਹੱਲਾ ਤੀਜਾ ਅਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੰਦ ਭਾ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਕਾ ਸ਼ਬਦ ਤੰਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭੇ ਛਾਰਨਾ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭੇ ਛਾਰਨਾ
ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਦੁੱਖਾਂ ਸਭ ਗਵਾਈਆਂ ਕਰ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾ ਮੇਰਾ ਨਾਮ ਹਰ ਪਹਿਲਾ ਗੇ ਪਾਰ ਬਰਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਸਤਿਗੁਰ ਹਾਂ ਪਰ ਪੂਰੇ ਦਿਸ ਰਾਤ ਤੋਏ ਤਾਈ ਦਾਇਆ ਖੇਲਾ ਸਗਲ ਜਗਤ ਨਾਮ ਧਿਆਇਆ ਗੇਮ ਸ਼ਕਤ ਕਾਲ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਸ਼ਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸ਼ਬ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਤੇਰੀ ਸਾਧ ਸੰਗਤ ਜੀ ਧੰਨ ਹੈ ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕਿਸ਼ਨਾ ਲੱਗੇਗਾ ਬੋਲ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ